ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਆਏ ਅਨਕ ਜਨਮ ਭਰਮ ਸਰਣੀ ਉਦਰ ਦੇਹ ਅੰਧਕੂਪਤੇ ਲਾਵਹੁ ਆਪਣੀ ਚਰਣੀ ਆਏ ਅਨਕ ਜਨਮ ਭਰਮ ਸਰਣੀ ਉਦਰ ਦੇਹ ਅੰਧਕੂਪਤੇ ਲਾਵਹੁ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਬਹਿ ਧਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਬਹਿ ਧਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਦਾ ਸਦਕਾ, ਗਰੀਬ ਨਵਾਜ ਚੋਜੀ ਪ੍ਰੀਤਮ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਨ ਦੁਨੀਆਂ ਦੇ ਵਾਲੀ ਪਤਿਤ ਪਾਵਨ ਭਗਤ ਵਸ਼ਲ ਕਿਰਪਾਲੂ ਸਤਿਗੁਰੂ ਜੀ, ਤਿੰਨਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਤਾਂ ਜੋ ਇਹ ਸਤਸੰਗਤ ਦੀਆਂ ਅੰਮ੍ਰਿਤ ਘੜੀਆਂ ਬਖਸ਼ ਕਰਕੇ ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਆਪਣੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਧੰਨ ਗਰੀਬ ਨਿਵਾਜ ਜੀ ਦੀ ਬਖਸ਼ਿਸ਼ ਸਦਕਾ ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਸੁਭਾਇਮਾਨ ਹੋ ਕਰਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਨੇ ਆਪ ਦਿਆਲੂ ਹੋ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਅੱਜ ਦੇ ਜੋ ਪਵਿੱਤਰ ਮੁੱਖ ਵਾਕ ਅੰਮ੍ਰਿਤ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ, ਸੋ ਉਹ ਪਾਵਨ ਹੁਕਮਨਾਮੇ ਦੁਆਰਾ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਦਿਆਲਤਾ ਕਰਕੇ ਜੋ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਉਪਦੇਸ਼ ਸਰਵਣ ਕਰੀਏ ਜੀ। ਪ੍ਰੇਮ ਸ਼ਰਧਾ ਸਤਿਕਾਰ ਸਾਹਿਬ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ ਆਏ ਅਨਕ ਜਨਮ ਭਰਮ ਸਰਣੀ।
ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਜੀ ਧੰਨ ਕਿਰਪਾਲੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਰਹਿਮਤ ਕਰੋ, ਦਿਆਲਤਾ ਕਰੋ, ਦਇਆ ਕਰੋ ਆਪ। ਇਹ ਜੋ ਕਲਯੁੱਗ ਦਾ ਭਿਆਨਕ ਸਮਾਂ ਹੈ, ਇਸ ਭਿਆਨਕ ਸਮੇਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਅੱਗੇ ਅਰਦਾਸ ਕੀਤੀ ਜਾ ਸਕੇ, ਕਿਉਂਕਿ ਅਜੋਕੇ ਸਮੇਂ ਵਿੱਚ ਵੀ ਜੇ ਆਪਾਂ ਝਾਤੀ ਮਾਰੀਏ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਵੀ ਇਹੋ ਹੀ ਅਰਦਾਸਾਂ ਗੁਰਸਿੱਖਾਂ ਦੀਆਂ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਜਦੋਂ ਸਿਆਣੇ ਭੱਦਰ ਪੁਰਸ਼ਾਂ ਦੇ ਪਾਸ ਬੈਠਦੇ ਹਾਂ ਤਾਂ ਆਮ ਹੀ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਪਰਮੇਸ਼ਰ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ ਪਰ ਸਾਨੂੰ ਮੰਗਣਾ ਨਹੀਂ ਆਉਂਦਾ। ਸਾਡੀ ਅਵਸਥਾ ਇਹੋ ਜਿਹੀ ਹੈ, ਅਸੀਂ ਸੰਸਾਰੀ ਹਾਂ, ਪਦਾਰਥ ਆਦਿਕ ਮੰਗ ਕਰਕੇ ਹੀ ਚਿੱਤ ਦੀ ਅਨੰਤਤਾ ਜਾਂ ਚਿੱਤ ਵਿਸ਼ੇ ਆਨੰਦ ਵਿੱਚ ਹੀ ਭੋਗ ਕਰਕੇ ਤੇ ਬਹੁਤੇ ਖੁਸ਼ ਹੋ ਜਾਂਦੇ ਹਾਂ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ, ਸਾਡਾ ਸੁਭਾਅ ਕੀ ਹੈ, ਹੱਸੋ ਭੁੱਲਿਓ ਮਨ ਮਾਇਆ ਅਰਜਾਇਓ, ਜੋ ਜੋ ਕਰਮ ਕੀ ਉਹ ਲਾਲਚ ਲੱਗ ਤਿਹ ਤਿਹ ਆਪ ਬੰਧਾਇਓ। ਸੋ ਅਸੀਂ ਤੇ ਭੁੱਲੇ ਹੋਏ ਹਾਂ ਮਾਇਆ ਦੇ ਵਿੱਚ, ਜੋ ਜੋ ਵੀ ਕਰਮ ਕਰਦੇ ਹਾਂ ਲਾਲਚ ਵਿੱਚ ਲੱਗ ਕਰਕੇ ਓੜਕ ਵੱਜਦੇ ਜਾਂਦੇ ਹਾਂ, ਅਗਾਂਹ ਦੀ ਅਗਾਂਹ ਜਿਵੇਂ ਤੰਦੂਏ ਦੀਆਂ ਤੰਦਾਂ ਪਈ ਜਾਂਦੀਆਂ ਨੇ, ਇਵੇਂ ਹੀ ਇਹ ਮਾਇਆ ਪਦਾਰਥਾਂ ਦੀਆਂ ਤੰਦਾਂ ਸਾਨੂੰ ਜਕੜੀ ਜਾਂਦੀਆਂ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਉਦੋਂ ਵੀ ਬੇਨਤੀ, ਹੁਣ ਵੀ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਦੇ ਹਨ, ਇਹ ਕਿਰਪਾਲੂ ਜੀ ਹਰ ਜੀ ਓਰ ਆਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਗਰੀਬ ਨਵਾਜ ਜੀ, ਜਮਾਂ ਦਾ ਡਰ ਬਹੁਤਾ ਹਿਰਦੇ ਕਰਕੇ ਲੱਗ ਰਿਹਾ ਹੈ, ਇਸ ਕਰਕੇ ਆਪ ਜੀ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਆਏ ਹਾਂ। ਕਿਰਪਾ ਕਰੋ, ਰਹਿਮਤ ਕਰੋ, ਦਿਆਲਤਾ ਕਰੋ, ਆਪ ਦਇਆ ਕਰਕੇ ਸਾਨੂੰ ਆਪ ਹੀ ਉਹ ਸਮਤ ਬਖਸ਼ਿਸ਼ ਕਰੋ, ਉਹ ਸੋਝੀ ਆਪ ਹੀ ਬਖਸ਼ਿਸ਼ ਕਰੋ, ਜੋ ਆਪ ਜੀ ਦੇ ਪਾਸੋਂ ਦਾਤ ਅਸੀਂ ਮੰਗ ਸਕੀਏ। ਕਿਉਂਕਿ ਜੇ ਮੈਂ ਸਤਿਗੁਰੂ ਸਾਹਿਬ ਜੀ ਆਪਣੇ ਸੁਭਾਅ ਨਾਲ ਮੰਗਾਂਗਾ ਤੇ ਮੈਨੂੰ ਮੰਗਣਾ ਨਹੀਂ ਆਉਣਾ, ਮੈਂ ਵੇਖਿਆ ਹੈ। ਸੋ ਇਤਿਹਾਸ ਵਿੱਚ ਬੇਅੰਤ ਘਟਨਾਵਾਂ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ। ਸੋ ਜੇ ਆਪ ਜੀ ਕਿਰਪਾ ਕਰੋ, ਜਿਹੜੀ ਵੱਡੀ ਹੈ ਉਹੀ ਦਾਤ ਜਿਹੜੀ ਸਿੱਖਾਂ ਨੂੰ ਸੁਹਾਵਣੀ ਹੈ, ਸੋਭਾ ਵਾਲੀ ਹੈ। ਕਿਰਪਾਲੂ ਸਤਿਗੁਰੂ ਜੀ, ਜੇ ਕਿਸੇ ਨੇ ਆਪੋ ਹੀ ਇੱਛਾ ਕੀਤੀ ਹੈ ਜਾਂ ਆਪਣੇ ਮਨ ਦਾ ਹੀ ਪ੍ਰਗਟਾਵਾ ਕਰ ਲਿਆ ਤੇ ਓੜਕ ਦੁੱਖਾਂ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਗਰੀਬ ਨਵਾਜ ਜੀ ਦੇ ਪਾਸ ਬੇਨਤੀ ਕੀਤੀ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਗੁਰਸਿੱਖਾ ਸਤਿਗੁਰੂ ਸਾਹਿਬ ਜੀ ਦੇ ਪਾਸ ਇਵੇਂ ਬੇਨਤੀ ਕਰਿਆ ਕਰ। ਸੋ ਉਹ ਬੇਨਤੀ ਕਰਨ ਦੀ ਜਾਚ ਆਪ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਦੱਸਦੇ ਹਨ।
ਆਏ ਅਨੇਕ ਜਨਮ ਭਰਮ ਸਰਣੀ।
ਇਹ ਗਰੀਬ ਨਵਾਜ ਜੀ, ਅਨੇਕਾਂ ਹੀ ਜਨਮਾਂ ਵਿਚ ਭਰਮ ਕਰਕੇ, ਸੋ 84 ਲੱਖ ਜੋਨੀ ਚ ਭਰਮਦਿਆਂ ਹੋਇਆ, ਕੋਈ ਇੱਕ ਦਿਹਾੜੇ ਦੀ ਖੇਡ ਨਹੀਂ ਹੈ, ਅਨੇਕਾਂ ਜਨਮਾਂ ਦੇ ਵਿਚ ਭਰਮਦੇ ਭਰਮਦੇ ਓੜ ਇਹ ਆਪ ਜੀ ਦੀ ਸ਼ਰਨ ਸਾਨੂੰ ਪ੍ਰਾਪਤ ਹੋਈ ਹੈ। ਐਵੇਂ ਨਹੀਂ ਹੋ ਗਈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਕਿਰਪਾ ਰਹਿਮ ਕਰੋ, ਕਿਹੋ ਜਿਹੇ ਜਨਮਾਂ ਦਾ ਗੇੜ ਹੈ। ਵੱਡੇ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ, ਸੋ ਆਪ ਕਿਰਪਾ ਕਰਕੇ ਸਮਝਾਉਣਾ ਕੀਤਾ ਹੈ ਵਿਦਿਆਰਥੀਆਂ ਦੇ ਤਾਂ। ਸੋ ਜਨਮ ਖੇਡ ਮਹਾਂਪੁਰਖ ਕਹਿੰਦੇ ਇਸ ਤਰੀਕੇ ਦੀ ਹੈ ਕਿ ਜਿਵੇਂ ਕੋਈ ਅੰਨਾ ਮਨੁੱਖ ਹੋਵੇ ਤੇ ਉਹਨੂੰ 84 ਦਰਵਾਜ਼ਿਆਂ ਵਾਲੇ ਮੰਦਰ ਦੇ ਵਿੱਚ ਵਾੜ ਦਿੱਤਾ ਜਾਵੇ, 83 ਮੰਦਰ ਦੇ ਦਰਵਾਜ਼ੇ ਬੰਦ ਹੋਣ ਤੇ ਇੱਕੋ ਹੀ ਉਹਦੇ ਵਿੱਚੋਂ ਜਿਹੜਾ 84 ਦਰਵਾਜ਼ਾ ਉਹ ਹੀ ਖੁੱਲਾ ਹੋਵੇ। ਹੁਣ ਅੰਨੇ ਦਾ ਸੁਭਾਅ ਕੀ ਹੈ, ਜਾਂ ਤੇ ਹੱਥ ਵਾਲੀ ਟੋਹਣੀ ਦੇ ਨਾਲ ਟੋਹ ਕਰਕੇ, ਜਿਹੜੀ ਸੋਟੀ ਹੱਥ ਚ ਫੜੀ ਹੁੰਦੀ ਉਹਨਾਂ ਟੋਹ ਕਰਕੇ ਉਸ ਨੂੰ ਪਤਾ ਲੱਗਦਾ, ਤੇ ਜਾਂ ਹੱਥਾਂ ਨਾਲ ਸ਼ੋ ਕਰਕੇ ਪਤਾ ਲੱਗਦਾ। ਕਹਿੰਦੇ ਰੱਬ ਦਾ ਭਾਣਾ ਇਹ ਹੈ ਕਿ ਜਿਹੜਾ ਇੱਕ ਦਰਵਾਜ਼ਾ ਖੁੱਲਾ ਵੀ ਹੈ ਨਾ, ਉਹਦੇ ਉੱਤੇ ਵੀ ਮਖਿਆਲ ਲੱਗੀ ਹੋਈ ਹੈ, ਮਾਖਿਓ ਲੱਗੀ ਹੋਈ ਉਹਦੇ ਉੱਤੇ। ਕਹਿੰਦੇ ਉਹ 83 ਦਰਵਾਜ਼ਿਆਂ ਨੂੰ ਟੋਹਦਾ ਟੋਹਦਾ ਜਦੋਂ 84ਵੇਂ ਦਰਵਾਜ਼ੇ ਤੇ ਪਹੁੰਚਦਾ ਹੈ, ਸੋ ਉਸ ਸਮੇਂ ਉਹ ਜਿਹੜੀ ਮਖਿਆਲ ਹੈ ਉਹ ਮੱਖੀਆਂ ਉੱਡ ਕਰਕੇ ਤੇ ਉਹਦੇ ਮੂੰਹ ਤੇ ਬਹਿਣ ਲੱਗ ਪੈਂਦੀਆਂ ਹਨ, ਉਹਨਾਂ ਨੂੰ ਅਡਾਉਂਦਾ ਅਡਾਉਂਦਾ ਉਸ ਤੋਂ ਅੱਗੇ ਲੰਘ ਜਾਂਦਾ ਹੈ ਤੇ ਫੇਰ ਉਸੇ ਗੇੜੇ ਚ ਪੈ ਜਾਂਦਾ। ਇਸੇ ਤਰੀਕੇ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਇਹ ਜੋ 84 ਲੱਖ ਜੋਨੀ ਦੇ ਵਿੱਚੋਂ ਉੱਤਮ ਦੇਹ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ, ਇਹਦਾ ਮਹਾਂਪੁਰਖ ਦੱਸਦੇ ਨੇ ਵੇਖੋ ਭਾਈ ਇਹੋ ਹੀ ਇੱਕ ਦਰਵਾਜ਼ਾ ਖੁੱਲਾ ਹੋਇਆ, ਬਾਕੀ ਸਾਰੇ ਦੇ ਸਾਰੇ ਹੀ ਬੰਦ ਨੇ। ਸੋ ਇਹਦੇ ਵਿੱਚ ਵੀ ਕੀ ਹੈ, ਮਾਇਆ ਰੂਪੀ ਮਖਿਆਲ ਇਸ ਦਰਵਾਜ਼ੇ ਤੇ ਲੱਗੀ ਹੋਈ ਹੈ। ਜਦੋਂ ਮਨੁੱਖ ਇਸ ਦਰਵਾਜ਼ੇ ਤੇ ਪਹੁੰਚਦਾ ਹੈ, ਗਿਆਨ ਤੇ ਵਿਰਾਗ ਤੇ ਵਿਵੇਕ ਰੂਪੀ ਦੋ ਨੇਤਰ ਜੀਵ ਦੇ ਪਾਸ ਨਹੀਂ ਹਨ, ਇੱਕ ਸਤਸੰਗਤ ਰੂਪੀ ਟੋਹਣੀ ਹੱਥ ਵਿੱਚ ਸੀ ਨਾ ਕਿ ਜਿਹਦੇ ਦੁਆਰਾ ਇਸ ਦਰਵਾਜ਼ੇ ਤੋਂ ਪਾਰ ਹੋ ਸਕਦਾ। ਪਰ ਸੁਭਾਅ ਕੀ ਬਣਿਆ, ਜਦੋਂ ਇਸ ਦਰਵਾਜ਼ੇ ਤੇ ਪਹੁੰਚਿਆ ਉਸ ਸਮੇਂ ਇਹ ਵਿਸ਼ਿਆਂ ਵਿਕਾਰਾਂ ਰੂਪੀ ਮੱਖੀਆਂ ਉੱਡ ਕਰਕੇ ਤੇ ਇਸ ਮਨਚਿਤ ਰੂਪੀ ਮੁਖ ਦੇ ਉੱਤੇ ਆਣ ਕਰਕੇ ਤੇ ਇਹ ਬੈਠਣ ਲੱਗੀਆਂ। ਜਦੋਂ ਬਹਿਣ ਲੱਗੀਆਂ ਮੁਖ ਦੇ ਉੱਤੇ, ਇਹਨਾਂ ਨੂੰ ਉਸ ਸਮੇਂ ਆਪਣੇ ਕਰਮਾਂ ਰੂਪੀ ਹਥਾਣਾ ਅਡਾਉਂਦਾ ਅਡਾਉਂਦਾ ਤੇ ਅਗਾਹ ਲੱਗ ਜਾਂਦਾ ਓੜਕ ਇਹ ਦਰਵਾਜ਼ਾ ਵੀ ਫੇਰ ਇਹ ਫੇਰ ਦੁਬਾਰਾ ਉਸੇ ਗੇੜ 83 ਲੱਖ ਜੋਨੀ ਦੇ ਪੈ ਜਾਂਦਾ। ਇਸ ਕਰਕੇ ਗਰੀਬ ਨਵਾਜ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਕਰ ਰਹੇ ਹਾਂ, ਅਥਵਾ ਗਰੀਬ ਨਵਾਜ ਕਹਿੰਦੇ ਭਾਈ ਏਵੇਂ ਕਰ, ਗਰੀਬ ਨਵਾਜ ਆਏ ਅਣਕ ਜਨਮ ਭ੍ਰਮ ਸਰਣੀ ਅਨੇਕਾਂ ਜਨਮਾਂ ਜਨਮਾਂ ਚ ਭਾਉ ਕਰਕੇ, ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਹੁਣ ਜੋ ਆ ਮਨੁੱਖਾ ਦੇ ਹੀ ਆਪ ਜੀ ਨੇ, ਵੇਖੋ ਗਰੀਬ ਨਵਾਜ ਕਿੱਡੀ ਵਧੀਆ ਆਪ ਜੀ ਨੇ ਬਖਸ਼ਿਸ਼, ਇਹ ਆਪ ਜੀ ਦੀ ਦਿਆਲਤਾ ਹੀ ਹੈ ਨਾ, ਆਪ ਜੀ ਦੀ ਰਹਿਮਤ ਹੀ ਹੈ ਕਿ ਆਪਣੀ ਇਹ ਅੰਮ੍ਰਿਤ ਰੂਪੀ ਸੰਗਤ ਜਿਹੜੀ ਆਪ ਜੀ ਦੀ ਸੰਗਤ ਵੀ ਇਹੋ ਹੀ ਅੰਮ੍ਰਿਤ ਗ੍ਰਹਿਣੀ ਹੈ, ਇਸ ਸੰਗਤ ਵਿੱਚ ਆਪ ਜੀ ਨੇ ਕਿਰਪਾ ਕਰਕੇ ਅਸਥਾਨ ਦਿੱਤਾ ਹੈ। ਹੁਣ ਕਿਰਪਾਲਤਾ ਕਰੋ, ਰਹਿਮਤ ਕਰੋ, ਆਪ ਆਪਣੇ ਬਿਰਧ ਦੀ ਲਾਜ ਰੱਖਦੇ ਹੋਏ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੋੜ ਰਵੋ ਜੀ। ਆਪ ਜੀ ਦੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ।
ਉਦਰ ਦੇਹ ਅੰਧ ਕੂਪ ਤੇ,
ਕਹਿੰਦੇ ਭਾਈ ਜੀ ਗਰੀਬ ਨਵਾਜ ਪੁੱਛ ਲੈਣ ਕੀ ਕਾਰਨ ਵਾਸਤੇ ਆਇਆ ਹੈ, ਕੰਮ ਕੀ ਹੈ ਭਾਈ? ਠੀਕ ਹੈ ਤੂੰ ਬਹੁਤੇ ਜਨਮਾਂ ਚ ਭਰਮ ਕਰਕੇ ਆਇਆ, ਕੀ ਹੁਣ ਪ੍ਰਯੋਜਨ ਤੇਰਾ ਕੀ ਹੈ, ਕੀ ਸਾਡੇ ਕੋਲ ਲੈਣਾ ਚਾਹੁੰਦਾ ਹੈ, ਤੇਰੀ ਮੰਗ ਕੀ ਹੈ ਗੁਰਸਿੱਖਾ ਉਹ ਦੱਸ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਜੋ ਆ ਦੇਹ ਰੂਪੀ ਅੰਧਾ ਖੂਹਾ ਹੈ, ਸੋ ਇਹ ਜਿਹੜੀ ਦੇਹ ਵਿੱਚ ਇਹ ਜਿਹੜੀ ਜੀਵ ਆਤਮਾ ਦੇ ਅਭਿਆਸ ਵਿੱਚ ਹੀ ਫਸੀ ਹੋਈ ਹੈ, ਕਿੰਨਾ ਅੰਨਾ ਖੂਹ ਹੈ। ਸੋ ਭਾਈ ਮਨੁੱਖਾ ਦੇਹੀ ਦਾ ਤੇ ਮੰਨਿਆ ਜਾ ਸਕਦਾ ਕਿ ਲਾਲਚ ਹੋਵੇਗਾ ਕਿ ਇਹ ਮਨੁੱਖਾ ਦੇਹੀ ਵਿੱਚ ਰਸ ਘਸ ਭੋਗਣੇ ਨੇ, ਹੋਰ ਅਗਾਂਹ ਦੇ ਅਗਾਂਹ ਇਹ ਅਵਸਥਾ ਜਿਹੜੀ ਚੱਲਦੀ ਜਾਵੇ, ਇੱਕ ਨਿੱਕੀ ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ ਦੇਹ ਦਾ ਇੰਨਾ ਜ਼ਿਆਦਾ ਪਿਆਰ ਬਣਿਆ ਹੋਇਆ, ਕੋਈ ਵੀ ਜੋਨੀ ਜਿਹੜੇ ਵੀ ਜਿੱਥੇ ਜਿੱਥੇ ਵੀ ਜੋਨ ਹੈ ਕੋਈ ਵੀ ਇਸ ਦੇਹ ਨੂੰ ਤਿਆਗਣ ਦਾ ਯਤਨ ਕਰ ਹੀ ਨਹੀਂ ਰਹੀ। ਸੋ ਉਹ ਚਾਹੁੰਦੀ ਹੈ ਇਹ ਹੋਰ ਲੰਮਾ ਸਮਾਂ ਮੈਂ ਜੀ ਜਾਵਾਂ, ਹੋਰ ਲੰਮਾ ਸਮਾਂ ਮੇਰੇ ਸਾਹ ਚੱਲਦੇ ਰਹਿਣ, ਹਰ ਜੋਨ ਦੇ ਵਿੱਚ ਇੰਨਾ ਹੀ ਪ੍ਰੇਮ ਇਸ ਦੇਹ ਦਾ ਬਣਿਆ ਹੋਇਆ ਹੈ। ਇਹ ਨਹੀਂ ਕਿ ਅਸੀਂ ਮਨੁੱਖ ਹਾਂ ਜੀ, ਸਾਨੂੰ ਹੀ ਇਹਦਾ ਲਾਲਚ ਨਹੀਂ ਪਾਏ, ਹਰ ਦੇਹੀ ਦੇ ਵਿੱਚ ਸਾਡੇ ਨਾਲੋਂ ਵੀ ਕਿਤੇ ਵਧੀਕ ਹੀ ਲਾਲਚ ਬਣਿਆ ਹੋਇਆ ਵੱਧ ਹੀ। ਇੱਥੇ ਤੇ ਗਿਆਨੀਆਂ ਨੇ ਤੇ ਜਿਹੜੇ ਮਹਾਤਮਾ ਮਹਾਂਪੁਰਖ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ, ਉਹ ਤੇ ਸੰਸਾਰ ਦੇ ਲੋਕਾਂ ਨੂੰ ਫਿਰ ਆਪ ਸਮਝਾਉਂਦੇ ਨੇ, ਮੈਂ ਨਾ ਮਰੋ ਮਰਬੋ ਸੰਸਾਰਾ ਅਬ ਮੋਹ ਮਿਲਿਓ ਹੈ ਜੀ ਵਾਮਣ ਹਾਰਾ। ਉਹ ਕਹਿੰਦੇ ਭਾਈ ਸੋ ਸੰਤ ਮੋਹਿ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਹ ਸਾਗਤ ਵਾਪੜੇ ਜੋ ਹਾਟੇ ਹਾਟ ਬਕਾਏ। ਉਹ ਕਹਿੰਦੇ ਭਾਈ ਸੰਤਾਂ ਦੇ ਮਰਨੇ ਤੇ ਅਫਸੋਸ ਵੀ ਕੋਈ ਨੀ, ਉਹ ਤੇ ਆਪਣੇ ਘਰ ਨੂੰ ਗਏ ਹਨ, ਪਰ ਜਿੱਥੇ ਜਿੱਥੇ ਵੀ ਅਲਪਗਤਾ ਹੈ ਗਰੀਬ ਨਵਾਜ, ਇਹ ਅੰਨਾ ਖੂਹਾ ਦੇ ਅਭਿਆਸ ਦਾ ਇਹੋ ਜਿਹਾ, ਇਹਦੀ ਪ੍ਰੀਤ ਟੁੱਟਦੀ ਨਹੀਂ ਗਰੀਬ ਨਵਾਜ, ਇਹਦੀ ਪ੍ਰੇਮ ਪ੍ਰੀਤੀ ਤੋਂ ਤੋੜ ਦੇਣਾ ਕਰੋ, ਇਹ ਦੇਹ ਅਭਿਆਸ ਤੋਂ ਸਾਨੂੰ ਬਚਾ ਲੈਣਾ ਕਰੋ ਜੀ, ਇਹਦੇ ਵਿੱਚੋਂ ਕੱਢਣਾ ਕਰੋ ਇਸ ਜਿੰਦ ਨੂੰ।
ਲਾਵਾਹ ਆਪਣੇ ਚਰਣੇ,
ਸੋ ਕਿਵੇਂ ਸੋ ਟੁੱਟਿਆ ਜਾ ਸਕਦਾ ਹੈ, ਜਦੋਂ ਆਪ ਕਿਰਪਾ ਕਰੋਗੇ ਆਪਣੇ ਚਰਨਾਂ ਨਾਲ ਸਾਨੂੰ ਲਾ ਲਵੋਗੇ। ਜਿਨ੍ਹਾਂ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਰਹਿਮਤ ਕੀਤੀ, ਆਪਣੇ ਚਰਨਾਂ ਨਾਲ ਜੋੜਿਆ ਹੈ, ਜਿਵੇਂ ਭਾਈ ਪਾਰੋ ਜੀ ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਸ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਰਹਿਮਤ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰੋ। ਆਪ ਜੀ ਦਿਆਲਤਾ ਦੇ ਘਰ ਵਿੱਚ ਆਏ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਫਿਰ ਬੇਨਤੀ ਕੀਤੀ ਗਰੀਬ ਨਵਾਜ ਹੋਰ ਬਖਸ਼ਿਸ਼ ਕਰੋ, ਸਵਾਸ ਸਵਾਸ ਸਿਮਰਨ ਚੱਲਣ ਲੱਗ ਪਿਆ, ਹੋਰ ਰਹਿਮ ਕਿਰਪਾਲੂ ਸਤਿਗੁਰ ਸਾਹਿਬ ਜੀ ਕਿਰਪਾ ਕਰੋ, ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦਿੱਤੇ। ਫਿਰ ਕਿਰਪਾਲੂ ਸਤਿਗੁਰ ਸਾਹਿਬ ਆਪ ਜੀ ਦੇ ਹਜ਼ੂਰ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ ਬਹੁਤ ਘਣਾ ਆਨੰਦ ਹੈ, ਆਪ ਜੀ ਦੀ ਬੇਅੰਤ ਬਖਸ਼ਿਸ਼ ਹੈ, ਪਰ ਹੋਰ ਬਖਸ਼ਿਸ਼ ਕਰ ਦਵੋ। ਠੀਕ ਹੈ ਭਾਈ ਪਾਰੋ, ਹਾਲ ਸਰੀਰ ਤਿਆਗ ਕਰਕੇ ਹੁਣ ਸਾਡੇ ਵਿੱਚ ਹੀ ਅਭੇਦ ਹੋ ਜਾਓ, ਆਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਚ ਬੈਠ ਕਰਕੇ ਸੰਸਾਰ ਦੀ ਕਲਿਆਣਤਾ ਕਰੀਏ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਤਰੀਕੇ ਦੇ ਨਾਲ, ਸੋ ਆਪ ਕਿਰਪਾ ਕਰੋ, ਰਹਿਮਤ ਕਰੋ, ਐਸੀ ਨਾਮ ਦੀ ਦਾਤ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੁਸੀਂ ਬਖਸ਼ ਸਕਦੇ ਜੇ ਨਾ, ਆਪਣੇ ਚਰਨਾਂ ਨਾਲ ਐਸੇ ਲਾਵੋ ਕਿ ਹੋਰ ਪਾਸੇ ਇਹ ਧਿਆਨ ਜਾਵੇ ਹੀ ਨਾ। ਗਰੀਬ ਨਵਾਜ ਜੀ ਆਪ ਜੀ ਦੇ ਦਰ ਤੋਂ ਬਿਨਾਂ ਹੋਰ ਕੋਈ ਘਰ ਦਿਸੇ ਨਾ, ਅਸੀਂ ਸੰਸਾਰੀ ਹਾਂ,
ਸਾਨੂੰ ਗਰੀਬ ਨਵਾਜ ਜੀ ਇਧਰ ਉਧਰ ਦੀਆਂ ਦੌੜਾਂ ਬਣੀਆਂ ਰਹਿੰਦੀਆਂ ਨੇ, ਕਦੀ ਹੋਰ ਥਾਂ ਜਾ ਕਰਕੇ ਸ਼ਾਇਦ ਕੁਝ ਪ੍ਰਾਪਤ ਹੋ ਸਕਦਾ ਹੋਵੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਇਹ ਹਿਰਦੇ ਚ ਆਪ ਜੀ ਐਸੇ ਆਪਣੇ ਚਰਨ ਵਸਾਓ, ਸੋ ਜਿਸ ਸਮੇਂ ਆਪ ਜੀ ਦੇ ਚਰਨਾਂ ਨੂੰ ਪਕੜ ਲਈਏ ਫਿਰ ਇਹ ਨਿਸ਼ਚਾ ਤੇ ਭਰੋਸਾ, ਜਿਵੇਂ ਆਪ ਜੀ ਨੇ ਭਾਈ ਨੰਦ ਲਾਲ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਹੈ, ਸੰਸਾਰ ਦੀਆਂ ਵਜਾਰਤਾਂ ਛੱਡ ਕਰਕੇ ਆਪ ਜੀ ਦੇ ਚਰਨਾਂ ਨੂੰ ਅਜਿਹਾ ਪਕੜਿਆ ਹੈ, ਫਿਰ ਦੁਨੀਆਂ ਦੇ ਲੋਕਾਂ ਨੂੰ ਕਹਿ ਦਿੱਤਾ ਕਿ ਸਤਿਗੁਰੂ ਸਾਹਿਬ ਜੀ ਦੇ ਇੱਕ ਕੇਸ ਦੇ ਦੀਦਾਰ, ਦਾੜੇ ਦੇ ਇੱਕ ਕੇਸ ਦੇ ਦੀਦਾਰ ਵੀ ਜੇ ਕਰਕੇ ਹੋ ਜਾਣ ਤੇ ਸੰਸਾਰ ਦੀ ਤਰਲੋਕੀ ਦਾ ਰਾਜ ਭਾਗ ਵੀ ਤਿਆਗ ਕਰਕੇ ਉਸ ਕੇਸ ਦੇ ਦੀਦਾਰ ਕਰਨੇ ਜ਼ਰੂਰੀ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਆਪਣੇ ਚਰਨਾਂ ਨਾਲ ਆਵੋ, ਜਿਵੇਂ ਕਿਰਪਾਲੂ ਸਤਿਗੁਰ ਸਾਹਿਬ ਜੀ ਆਪ ਜੀ ਨੇ ਆਪਣੇ ਪਿਆਰਿਆਂ ਨੂੰ, ਪੰਜਾਂ ਪਿਆਰਿਆਂ ਨੂੰ ਚਰਨਾਂ ਨਾਲ ਆਇਆ, ਅਥਵਾ ਸੋ ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਦਿਆਲਤਾ ਕੀਤੀ, ਜਿਵੇਂ ਭਾਈ ਦਾਨ ਸਿੰਘ ਜੀ ਨੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ, ਗਰੀਬ ਨਵਾਜ ਆਪਣੇ ਚਰਨਾਂ ਵਿਚ ਆਪ ਕਿਰਪਾ ਕਰਕੇ ਥਾਂ ਬਖਸ਼ਿਸ਼ ਕਰ ਦਵੋ। ਆਪ ਜੀ ਨੇ ਬਚਨ ਕੀਤੇ ਸਨ ਭਾਈ ਦਾਨ ਸਿੰਘ ਇਹ ਚਰਨਾਂ ਵਿਚ ਥਾਂ ਅੰਮ੍ਰਿਤ ਛਕ ਕੇ ਪ੍ਰਾਪਤ ਹੋ ਸਕਦੀ, ਉਵੇਂ ਨਹੀਂ ਹੋ ਸਕਦੀ। ਆਪ ਜੀ ਦਾ ਬਚਨ ਆਪ ਜੀ ਦੇ ਪਿਆਰੇ ਭਾਈ ਦਾਨ ਸਿੰਘ ਜੀ ਨੇ ਮੰਨਿਆ, ਬੇਨਤੀ ਕੀਤੀ ਗਰੀਬ ਨਵਾਜ ਅੰਮ੍ਰਿਤ ਛਕ ਲਿਆ ਆਪ ਕਿਰਪਾ ਕਰੋ, ਸੋ ਹੁਣ ਤੇ ਆਪਣੇ ਆਪ ਜੀ ਦੇ ਚਰਨਾਂ ਚ ਪੀੜੀ ਕੁ ਜਿੰਨੀ ਥਾਂ ਸਾਨੂੰ ਪ੍ਰਾਪਤ ਹੋ ਜਾਵੇਗੀ। ਭਾਈ ਦਾਨ ਸਿੰਘ ਸਾਰੇ ਥਾਂ ਤੇਰੀ, ਭਾਵੇਂ ਮੰਜਾ ਡਾਹ ਕੇ ਬੈਠ ਜਾ, ਹੁਣ ਸਭ ਕੁਝ ਤੈਨੂੰ ਦੇ ਦਿੱਤਾ। ਇਸ ਤਰੀਕੇ ਦੇ ਨਾਲ ਕਿਰਪਾ ਰਹਿਮ ਕਰੋ, ਲਾਵੋ ਆਪਣੀ ਚਰਨੀ, ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਸਾਨੂੰ ਲਾਉਣਾ ਕਰੋ ਜੇ
ਰਹਾ,
ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ,
ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜੇ ਭਲਾ ਗੁਰਸਿੱਖ ਨੂੰ ਇਹ ਕਹਿ ਦੇਣ, ਕੋਈ ਕਹਿ ਦੇਵੇ ਚੰਗਾ ਫਿਰ ਸਿੱਖਾ ਆਪੇ ਗਿਆਨ ਧਿਆਨ ਦੀ ਪ੍ਰਾਪਤੀ ਕਰ ਲਿਆ, ਨਾ ਤੇ ਮਹਾਰਾਜ ਜੀ ਮੈਂ ਕੋਈ ਗਿਆਨੀ ਪੰਡਿਤ ਵਿਦਵਾਨ ਹਾਂ, ਸੋ ਸੁਰਤੀ ਬਿਰਤੀ ਕਰਕੇ ਬਹੁਤਾ ਸਿਆਣਾ ਵੀ ਨਹੀਂ, ਧਿਆਨ ਧਾਰਨ ਵਾਲਾ ਵੀ ਮੈਂ ਨਹੀਂ ਹਾਂ, ਸੋ ਨਾ ਤੇ ਆਪ ਜੀ ਦੇ ਨਿਰਗੁਣ ਸਰੂਪ ਦਾ ਸਾਨੂੰ ਗਿਆਨ ਹੈ, ਨਾ ਧਿਆਨ ਹੀ ਸਰਗੁਣ ਸਰੂਪ ਦਾ ਧਾਰਨ ਕਰਨ ਵਾਲੇ ਹਾਂ। ਜਿਹੜੇ ਗਿਆਨੀ ਲੋਕ ਹਨ ਗਰੀਬ ਨਵਾਜ, ਉਹ ਆਪ ਜੀ ਦੀ ਕਥਾ ਜਿਹੜੀ ਉਹ ਸੁਣਾਉਂਦੇ ਨੇ ਨਿਰਗੁਣ ਸਰੂਪ ਦੀ, ਨਿਰਗੁਣ ਸਰੂਪ ਵਿੱਚ ਆਪ ਇਸ ਤਰੀਕੇ ਦੇ ਨਾਲ ਕਰਿਆ ਕਰਦੇ ਜੇ, ਧਿਆਨੀ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਜਦੋਂ ਅਸੀਂ ਧਿਆਨ ਵਿੱਚ ਬੈਠਦੇ ਹਾਂ ਜੋ ਸਰਗੁਣ ਸਰੂਪ ਹੈ, ਜੋ ਸਤਿਗੁਰੂ ਸਾਹਿਬ ਜੀ ਤੇ ਜਿਵੇਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਹ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਹੈ, ਇਹ ਸਰਗੁਣ ਸਰੂਪ ਦਾ ਜਿਹੜੇ ਸੋ ਧਿਆਨੀ ਲੋਕ ਹਨ ਉਹ ਧਿਆਨ ਕਰਨ ਵਾਲੇ ਹਨ। ਗਰੀਬ ਨਵਾਜ ਨਾ ਤੇ ਮੈਨੂੰ ਕਿਸੇ ਗਿਆਨ ਦਾ ਹੀ ਪਤਾ, ਨਾ ਮੈਨੂੰ ਧਿਆਨ ਲਾਉਣ ਵਾਲੀ ਬਿਰਤੀ ਮੇਰੇ ਪਾਸ, ਨਾ ਗਿਆਨ ਵਾਲੀ ਬੁੱਧੀ ਮੇਰੇ ਪਾਸ ਹੈ, ਕੁਝ ਨੀ ਕਿਛ ਕਰਮ ਨਾ ਜਾਣਾ, ਨਾ ਮਹਾਰਾਜ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ, ਸੋ ਸਾਡੀ ਬਿਰਤੀ ਅਵਸਥਾ ਕਰਮ ਵੀ ਇਹੋ ਜਿਹੇ ਨਹੀਂ ਹਨ, ਸੋ ਜਿਹੜੇ ਵੀ ਕਰਮ ਹਨ ਸਹਿਤ ਕਾਮਨਾ ਦੇ ਹਨ, ਜੇ ਨਿਸ਼ਕਾਮੀ ਹੋ ਕਰਕੇ ਆਪ ਜੀ ਦੇ ਗੁਰਮੁਖਾਂ ਨੇ ਸਮਝਾਇਆ ਤੇ ਇਹ ਸੀ ਕਿ ਗੁਰਸਿੱਖਾਂ ਨਿਸ਼ਕਾਮ ਹੋ ਕੇ ਕਰਮ ਕਰੀ ਜਾ, ਨਿਸ਼ਕਾਮ ਕੋਈ ਕਾਮਨਾ ਨਾ ਰੱਖ, ਪਰ ਅਜਿਹਾ ਸੁਭਾਅ ਬਣਿਆ ਹੀ ਨਹੀਂ, ਥੋੜਾ ਜਿਹਾ ਵੀ ਆਪ ਜੀ ਦੀ ਸਿਮਰਨ ਭਗਤੀ ਜਾਂ ਸੇਵਾ ਚਿੱਤ ਦਿੱਤਾ ਹੈ, ਕਿਤੇ ਇੱਕ ਟਾਟ ਦੀ ਨੁੱਕਰ ਵੀ ਫੜ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਦਰ ਤੇ ਸਿੱਧੀ ਕਰ ਦਿੱਤੀ, ਨਾ ਬਹੁਤਾ ਕਰਮ ਤੇ ਕੀ ਕਰਨਾ, ਇੱਕ ਟਾਟ ਵੀ ਸਿੱਧਾ ਕਰ ਲਿਆ ਤੇ ਨਾਲ ਹੀ ਚਿੱਤ ਚ ਆ ਗਿਆ, ਪਾਤਸ਼ਾਹ ਵੇਖ ਲਾ ਤੇਰੇ ਦਰ ਦੀ ਸੇਵਾ ਕੀਤੀ, ਹੁਣ ਕਿਰਪਾ ਕਰੀ ਮੈਨੂੰ ਭੁਲਾਵੀ ਨਾ, ਮੇਰਾ ਫਲਾਣਾ ਕਾਰਜ ਤੇ ਹੁਣ ਹੋ ਜਾਣਾ ਚਾਹੀਦਾ। ਇਸ ਕਰਕੇ ਗਰੀਬ ਨਵਾਜ ਮੈਨੂੰ ਇਹੋ ਜਿਹੇ ਕਰਮ ਵੀ ਨਹੀਂ ਕਰਨੇ ਆਉਂਦੇ ਜਿੱਥੇ ਕੋਈ ਕਾਮਨਾ ਨਾ ਹੋਵੇ, ਨਿਸ਼ਕਾਮ ਕਰਮਾਂ ਵਾਲੀ ਵੀ ਬੁੱਧੀ ਮੇਰੇ ਪਾਸ ਨਹੀਂ ਹੈ ਜੀ।
ਨਾਹੇ ਨਾ ਨਿਰਮਲ ਕਰਣੀ,
ਨਾ ਹੀ ਗਰੀਬ ਨਵਾਜ ਕੋਈ ਨਿਰਮਲ ਕਰਤੂਤ ਹੈ, ਸੁਭਾਅ ਕੀ ਬਣਿਆ ਹੋਇਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਸੋ ਕਰਤੂਤਾਂ ਤੇ ਪਸ਼ੂਆਂ ਵਾਲੀਆਂ ਹਨ ਹਮੇਸ਼ਾ, ਜਿਵੇਂ ਪਸ਼ੂ ਵਿਸ਼ੇ ਵਿਕਾਰ ਭੋਗਣ ਵਿੱਚ ਲੱਗੇ ਰਹਿੰਦੇ ਨੇ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਬਿਰਤੀ ਬਣੀ ਹੋਈ ਹੈ ਕਿਰਪਾਲੂ ਸਤਿਗੁਰੂ, ਇਹ ਜਿਹੀ ਕਰਤੂਤ ਵੀ ਜਿਹੜੀ ਆਪ ਜੀ ਦੇ ਪਿਆਰਿਆਂ ਦੀ, ਆਪ ਜੀ ਦੇ ਪਿਆਰਿਆਂ ਦਾ ਕਰਮ ਕੀ ਹੈ, ਨਿਰਮਲ ਕਰਨੀ ਕੀ ਹੈ ਉਹਨਾਂ ਦੇ, ਕਿਰਪਾਲੂ ਸਤਿਗੁਰੂ ਸਾਹਿਬ ਜੀ ਸੰਤ ਨਾ ਛੱਡ ਹੈ ਸੰਤ ਹੀ ਜੋ ਕੋਟ ਕਮਿਲੈ ਅਸੰਤ, ਉਹਨਾਂ ਦਾ ਸੁਭਾਅ ਕੀ ਹੈ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਉਹ ਜਿਹੜੀ ਉਹ ਆਪ ਜੀ ਦੇ ਪਿਆਰੇ ਮਹਾਂਪੁਰਖ ਮਹਾਤਮਾ ਦੀ ਨਿਰਮਲ ਕਰਨੀ ਹੈ, ਨਿਰਮਲ ਕਰਨੀ ਕੀ ਹੈ ਪਰਉਪਕਾਰ ਦੇ, ਜਨ ਪਰਉਪਕਾਰੀ ਆਏ, ਉਹ ਜਿਹੜੇ ਆਪ ਜੀ ਦੇ ਪਿਆਰੇ ਮਹਾਤਮਾ ਮਹਾਂਪੁਰਖ ਹਨ ਉਹਨਾਂ ਵਾਲੀ ਗਰੀਬ ਨਵਾਜ ਕਰਤੂਤ ਵੀ ਨਹੀਂ ਹੈ। ਸੋ ਕਰਤੂਤ ਤੇ ਪਸ਼ੂ ਬਿਰਤੀ ਹੈ। ਪਸ਼ੂ ਬਿਰਤੀ ਖਾਣ ਭੋਗਣ ਤੇ ਹਟਾਉਣ ਵਿੱਚ ਹੀ ਜੀਵਨ ਲੱਗਾ ਹੋਇਆ। ਕਿਰਪਾਲੂ ਜੇ
ਸਾਧ ਸੰਗਤ ਕੈ ਅੰਚਲ ਲਾਵਹੋ।
ਸੋ ਗਰੀਬ ਨਵਾਜ ਫਿਰ ਪੁੱਛ ਲੈਣਗੇ, ਫਿਰ ਸਿੱਖਾ ਤੂੰ ਕੀ ਪਾਲਦਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਪਿਆਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ, ਕੋਟਾਣ ਕੋਟ ਧੰਨਵਾਦ ਗਰੀਬ ਨਵਾਜ ਜੀ ਦਾ ਕਰੀਏ। ਪਹਿਲਾਂ ਤੇ ਬਿਮਾਰੀ ਦੱਸੀ ਹੈ। ਸੋ ਗੁਰਸਿੱਖਾ ਆਪਣੀ ਬਿਮਾਰੀ ਦੱਸ ਦਵੀ ਜਾ ਕੇ, ਪਰਦਾ ਨਾ ਰੱਖੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸੋਂ। ਪਰਦਾ ਨਹੀਂ ਰੱਖਿਆ ਜਾਣਾ, ਕਿਉਂ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਇਹ ਤੇਰੇ ਗੁਣਾ ਤੇ ਔਗੁਣਾ ਨੂੰ ਵੇਖਣ ਵਾਲੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ। ਮੁਕਰਿਆ ਨਹੀਂ ਜਾਣਾ ਤੇਰੇ ਪਾਸੋਂ, ਆਪਣੀ ਸਾਰੀ ਬਿਮਾਰੀ ਖੋਲ ਕੇ ਅੱਗੇ ਰੱਖ ਦਵੀ ਸਾਰੀ ਦੀ ਸਾਰੀ। ਜਿਵੇਂ ਸਿਆਣੇ ਕਹਿੰਦੇ ਨੇ, ਕਹਿੰਦੇ ਭਾਈ ਵੈਦ ਤੇ ਵਕੀਲ ਦੇ ਪਾਸ ਜਾ ਕਰਕੇ ਝੂਠ ਨਹੀਂ ਬੋਲੀ ਦਾ, ਝੂਠ ਨਹੀਂ। ਕਿਉਂ? ਜੇ ਵੈਦ ਦੇ ਪਾਸ ਜਾ ਕਰਕੇ ਝੂਠ ਬੋਲੇਗਾ ਤੇ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ। ਜੇ ਵਕੀਲ ਦੇ ਪਾਸ ਝੂਠ ਬੋਲੇਗਾ ਤੇ ਤੈਨੂੰ ਉਹ ਛੁਡਾ ਨਹੀਂ ਸਕਦਾ। ਮੇਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਤੇ ਭਾਈ ਉਸ ਤੋਂ ਵਧੀਕ। ਸੋ ਸਤਿਗੁਰੂ ਸਾਹਿਬ ਜੀ ਤੇ ਭਾਈ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਮਹਾਨ ਵੈਦ ਹਨ, ਬਖਸ਼ਿਸ਼ ਕਰਨ ਵਾਲੇ ਹਨ। ਇਸ ਕਰਕੇ ਗਰੀਬ ਨਵਾਜ ਕਹਿੰਦੇ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਸ ਆਪਣੀ ਸਾਰੀ ਵੇਦਨਾ ਖੋਲ ਕੇ ਰੱਖ ਦੇ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਨਾ ਤੇ ਮੈਂ ਗਿਆਨੀ, ਨਾ ਮੈਂ ਧਿਆਨੀ, ਨਾ ਮੈਂ ਨਿਸ਼ਕਾਮੀ ਤੇ ਨਾ ਹੀ ਮੇਰੀ ਚੰਗੀ ਕਰਤੂਤ, ਕੱਖ ਨੀ। ਜੇ ਮੁੱਕਦੀ ਗੱਲ ਪੱਲੇ ਕੱਖ ਨੀ, ਆਪ ਹੀ ਕਿਰਪਾ ਕਰੋ। ਚੰਗਾ ਭਾਈ ਫਿਰ ਤੈਨੂੰ ਕੀ ਦੇ ਦਈਏ। ਗਰੀਬ ਨਵਾਜ ਸਾਧ ਸੰਗਤ ਕੈ ਅੰਚਲ ਲਾਵੋ। ਜੇ ਆਪ ਕਿਰਪਾ ਕਰਨ ਲੱਗੇ ਹੋ, ਜੇ ਆਪ ਜੀ ਪੁੱਛਦੇ ਹੋ ਕਿ ਕੀ ਦਵਾਂ ਤੇ ਫਿਰ ਕਿਰਪਾ ਕਰਿਆ। ਜੇ ਆਪ ਜੀ ਦੀ ਜਿਹੜੀ ਪਿਆਰੀ ਸਾਧ ਸੰਗਤ ਹੈ ਨਾ, ਜਿਹੜੇ ਆਪ ਜੀ ਦੇ ਪਿਆਰੇ ਮਹਾਂਪੁਰਖ ਤੱਤ ਬੇਤੇ ਸੰਤ ਜਨ ਭਗਤ ਜਨ ਹਨ, ਕਿਰਪਾ ਕਰੋ ਉਹਨਾਂ ਦੇ ਪੱਲਾ ਸਾਨੂੰ ਪਕੜਾ ਦਵੋ। ਆਪ ਜੀ ਦੀ ਸੰਗਤ ਦਾ ਪ੍ਰੇਮ ਸਾਡੇ ਹਿਰਦੇ ਚ ਬਣ ਜਾਵੇ। ਕਿਰਪਾਲੂ ਸਤਿਗੁਰੂ ਜੀ, ਹੁਣ ਤੇ ਇਹ ਸੁਭਾਅ ਬਣਿਆ ਹੋਇਆ ਸੰਗਤ ਵਿੱਚ ਜਾ ਕਰਕੇ ਵੀ ਇਹ ਜਣਾਉਣਾ ਚਾਹੁੰਦਾ ਹੈ ਕਿ ਮੈਂ ਵੱਡਾ ਹਾਂ। ਕਿਰਪਾਲੂ ਜੀ, ਆਪ ਜੀ ਦੀ ਸੰਗਤ ਵਿੱਚ ਜਾਵਾਂ ਤੇ ਇਹ ਅਵਸਥਾ ਬਣ ਜਾਵੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸੋ ਹਮ ਨੀ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਉਹ ਜਿਹੜੀ ਆਪ ਜੀ ਦੀ ਪਿਆਰੀ ਸੰਗਤ ਹੈ, ਉਹਦੇ ਆਪ ਜੀ ਕਿਰਪਾ ਕਰਕੇ ਸਾਨੂੰ ਪੱਲੇ ਨਾ ਲਾ ਦੇਣਾ ਕਰੋ। ਆਪ ਜੀ ਦੀ ਸੰਗਤ ਵਿੱਚ ਲੱਗ ਜਾਈਏ ਜੇ।
ਬਿਖ ਮਨ ਦੇ ਜਾਏ ਤਰਣੀ,
ਕੀ ਹੋਵੇਗਾ ਉਹਦੇ ਨਾਲ। ਇਹ ਜਿਹੜੀ ਬਿਖਮ ਨਦੀ ਹੈ, ਜਿਹੜੀ ਬੈਤਰਨੀ ਨਦੀ ਦੀ ਕਥਾ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ। ਸੋ ਲਿਖਿਆ ਹੈ, ਕਹਿੰਦੇ ਲਹੂ ਤੇ ਮਿਝ ਦੀ ਨਦੀ ਹੈ, ਲਹੂ ਤੇ ਮਿਝ ਦੀ। ਇਵੇਂ ਗ੍ਰੰਥਾਂ ਨੇ, ਸਨਾਤਨ ਮਤਿਆਂ ਨੇ ਲਿਖਿਆ ਹੈ ਕਿ ਉਹਦੇ ਉੱਤੋਂ ਦੀ ਜੀਵ ਨੂੰ ਲੰਘ ਕਰਕੇ ਜਾਣਾ ਪੈਂਦਾ ਹੈ। ਸੋ ਮੁਸਲਮਾਨ ਭਰਾਵਾਂ ਨੇ ਵੀ ਲਿਖਿਆ ਹੈ ਕਿ ਉੱਥੇ ਵਾਲ ਜਿੰਨਾ ਬਰੀਕ ਪੁਲ ਹੈ, ਵਾਲ ਜਿੰਨਾ ਬਰੀਕ ਪੁਲ। ਸੋ ਜਿਹਨੂੰ ਆਪਾਂ ਪੜ੍ਹਦੇ ਹਾਂ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਸੋ ਇੰਨਾ ਜਿਹੜਾ ਵਾਲ ਜਿੰਨਾ ਬਰੀਕ ਪੁੱਲ ਹੈ, ਕਹਿੰਦੇ ਉਹਦੇ ਉੱਤੋਂ ਦੇ ਜੀਆਂ ਨੂੰ ਲੰਘਣਾ ਪੈਂਦਾ। ਮੁਸਲਮਾਨ ਭਰਾ ਵੀ ਮੰਨਦੇ ਨੇ, ਕਹਿੰਦੇ ਉੱਥੇ ਜਾ ਕਰਕੇ ਜਿਹੜੇ ਪਾਪੀ ਮਨੁੱਖ ਨੇ, ਉਹਨਾਂ ਦੇ ਹੱਡ ਝੜ ਕਰਕੇ ਤੇ ਉਸ ਨਦੀ ਦੇ ਵਿੱਚ ਡਿੱਗ ਪੈਂਦੇ ਨੇ ਤੇ ਉੱਥੇ ਹੀ ਗਲ ਜਾਂਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਇਸੇ ਤਰੀਕੇ ਦੇ ਨਾਲ ਇਹ ਆਸਾ ਤੇ ਤ੍ਰਿਸ਼ਨਾ ਦੀ ਜਿਹੜੀ ਨਦੀ, ਇਹ ਜਿਹੜੀ ਅੱਗ ਬਲ ਰਹੀ ਹੈ, ਇਹ ਸਾਹਮਣੇ ਪ੍ਰਤੱਖ ਸੰਸਾਰ ਵਿੱਚ ਵੀ, ਇਹ ਸਰੀਰ ਕਰਕੇ ਇਹਦੇ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਹ ਆਸਾ ਮਨਸਾ ਲੱਗੀਆਂ ਹੋਈਆਂ ਹਨ। ਆਪ ਕਿਰਪਾ ਕਰੋ, ਜੇ ਦਿਆਲਤਾ ਕਰੋ, ਸਾਧ ਸੰਗਤ ਦਾ ਪੱਲਾ ਪਕੜਾ ਦਵੋ। ਜੇ ਸਤ ਸੰਗਤ ਰੂਪੀ ਜਹਾਜ਼ ਤੇ ਚੜ ਜਾਵਾਂਗੇ ਤਾਂ ਹੀ ਜਾ ਕਰਕੇ ਤਰਿਆ ਜਾ ਸਕਦਾ, ਉਵੇਂ ਤਰਿਆ ਨਹੀਂ ਜਾ ਸਕਦਾ। ਬੜੀ ਬਿਖਮ ਹੈ, ਬੜੀ ਕਠਿਨ ਹੈ, ਜਿਹਦੇ ਵਿੱਚੋਂ ਪਾਰ ਨਹੀਂ ਹੋਇਆ ਜਾ ਸਕਦਾ। ਜੇ ਆਪ ਹੀ ਕਿਰਪਾ ਕਰੋ, ਰਹਿਮਤ ਕਰੋ ਤਾਂ ਪਾਰ ਉਤਾਰਾ ਹੋ ਸਕਦਾ ਹੈ। ਜੇ ਆਪ ਜੀ ਦਿਆਲਤਾ ਕਰੋਗੇ, ਬਾਪ ਬੀਠਲਾ ਬਾਹ ਦੇ, ਜੇ ਆਪ ਹੀ ਕਿਰਪਾ ਕਰਕੇ ਆਪਣਾ ਹੱਥ ਪਕੜਾ ਦਵੋਗੇ ਤੇ ਤਾਂ ਹੀ ਪਾਰ ਉਤਰ ਸਕਦੇ, ਉਵੇਂ ਉਤਰ ਨਹੀਂ ਸਕਦੇ ਜੇ।
ਸੁਖ ਸੰਪਤ ਮਾਇਆ ਰਸ ਮੀਠੇ।
ਸੋ ਗਰੀਬ ਨਵਾਜ, ਬਖਸ਼ਿਸ਼ ਕਰਨ ਗੁਰਸਿੱਖਾ, ਤੈਨੂੰ ਸੁਖ ਦੇ ਦਈਏ, ਸੰਪਤੀ ਧਨ ਦੇ ਦਈਏ ਤੈਨੂੰ, ਮਾਇਆ ਆਦਿਕ ਸੋ ਭੰਡਾਰੇ ਭਰ ਜਾਣ। ਸੋ ਰਸ ਕਸ ਆਦਿਕ ਬੜਾ ਆਨੰਦ ਹੈ, ਜਿਨ੍ਹਾਂ ਵਿੱਚ ਬੜੇ ਮਿੱਠੇ ਪਦਾਰਥ ਹਨ। ਸੋ ਸਾਰੇ ਰਸ ਛੇ ਰਸਾਂ ਦੇ ਪਦਾਰਥ ਨੂੰ ਪ੍ਰਾਪਤ ਹੋ ਜਾਣ।
ਇਹ ਨਹੀਂ ਮਨ ਮਹਿ ਧਰਣੀ,
ਬੇਨਤੀ ਇਹ ਕਰੇ ਗਰੀਬ ਨਵਾਜ, ਇਹ ਅਸੀਂ ਮਨ ਵਿਚ ਨਹੀਂ ਲਿਆਉਂਦੇ, ਇਸ ਤੋਂ ਬਿਨਾਂ ਦੱਸੋ, ਇਹ ਮਨ ਵਿਚ ਧਾਰਨ ਹੀ ਨਹੀਂ ਕੀਤੇ। ਜਿਵੇਂ ਭਾਈ ਮਹਾਂ ਸਿੰਘ ਜੀ ਨੇ, ਕੋਈ ਹੈ ਗੁਰਸਿੱਖ ਮਨ ਚ ਆ ਜਾਵੇਗਾ ਕਿ ਇਹ ਸਭ ਕੁਝ ਛੱਡ ਕਰਕੇ ਵੀ ਸਿੱਖੀ ਗ੍ਰਹਿਣ ਕੀਤੀ ਹੋਵੇ। ਧੰਨ ਭਾਈ ਮਹਾਂ ਸਿੰਘ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਸੀਸ ਵਿਚ ਗੋਦ ਹੈ, ਵਾਹਿਗੁਰੂ ਗੋਦੀ ਵਿਚ ਸਤਿਗੁਰੂ ਸਾਹਿਬ ਜੀ ਦੇ ਸੀਸ ਸਤਿਗੁਰੂ ਸਾਹਿਬ ਜੀ ਨੇ ਟਿਕਾਇਆ ਹੋਇਆ ਹੈ। ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਖਤਰਾਣੇ ਦੀ ਢਾਬ ਤੇ ਸਹਿਕ ਰਹੇ ਨੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਮਹਾਂ ਸਿੰਘਾ ਕੀ ਚਾਹੀਦਾ, ਦੱਸ ਬੋਲ ਕੀ ਚਾਹੀਦਾ ਤੈਨੂੰ, ਕੰਚਨ ਵਰਗੀ ਦੇਹ ਹੀ ਦੇ ਦਈਏ, ਤਰਲੋਕੀ ਦਾ ਬਾਦਸ਼ਾਹ ਭਾਈ ਮਹਾਂ ਸਿੰਘਾ ਤੈਨੂੰ ਬਣਾ ਦਈਏ, ਦੱਸ ਕੀ ਮੰਗਦਾ ਹੈ। ਗਰੀਬ ਨਵਾਜ, ਕੁਝ ਹੋਰ ਨਹੀਂ ਚਾਹੀਦਾ, ਕਿਰਪਾ ਕਰੋ, ਰਹਿਮਤ ਕਰੋ, ਜਿਹੜਾ ਬਦਾਵਾ ਭਰਾ ਲਿਖ ਕੇ ਦੇ ਗਏ ਨੇ ਉਹ ਕਿਰਪਾ ਕਰਕੇ, ਉਹ ਬਦਾਵਾ ਆਪ ਕਿਰਪਾ ਕਰਕੇ ਪਾੜ ਦਵੋ। ਨਹੀਂ ਭਾਈ ਮਹਾਂ ਸਿੰਘਾ, ਬਦਾਵਾ ਤੇ ਬਦਾਵਾ ਕਾਰੀਆਂ ਲਈ ਹੈ, ਤੇਰੇ ਵਾਸਤੇ ਬਦਾਵਾ ਥੋੜਾ, ਕੋਈ ਤੂੰ ਬਦਾਵਾ ਥੋੜਾ ਲਿਖਿਆ, ਜਿਨ੍ਹਾਂ ਬਦਾਵਾ ਲਿਖਿਆ ਬਦਾਵਾ ਉਹਨਾਂ ਦਾ, ਤੂੰ ਆਪਣੀ ਦੱਸ ਤੈਨੂੰ ਕੀ ਚਾਹੀਦਾ। ਗਰੀਬ ਨਵਾਜ, ਜੇ ਦੇਣ ਤੇ ਆਏ ਜੇ ਤੇ ਕੇਵਲ ਹੀ ਇਹੋ ਚਾਹੀਦਾ, ਉਹਨਾਂ ਭਰਾਵਾਂ ਨੂੰ ਵੀ ਆਪਣੇ ਚਰਨਾਂ ਚ ਥਾਂ ਦੇ ਦਵੋ, ਬਖਸ਼ਿਸ਼ ਕਰ ਦਵੋ। ਸੋ ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਹ ਬਦਾਵਾ ਪਾੜਿਆ, ਹੇਕਣਾ ਲਾ ਕੇ ਆਖਿਆ, ਭਾਈ ਮਹਾਂ ਸਿੰਘਾ ਸਾਰੇ ਮਾਝੇ ਦੀ ਸਿੱਖੀ ਰੱਖ ਲਈ, ਸਾਰੇ ਮਾਝੇ ਦੀ ਸਿੱਖੀ ਤੂੰ ਰੱਖ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਉਹ ਪ੍ਰੇਮ ਆਪ ਜੀ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਸਾਡੇ ਹਿਰਦੇ ਚ ਨਹੀਂ, ਅਸੀਂ ਤੇ ਨਿੱਕੇ ਨਿੱਕੇ ਲਾਲਚਾਂ ਚ ਆਪ ਜੀ ਦੀ ਸਿੱਖੀ ਹਾਰ ਕਰਕੇ ਇਧਰ ਉਧਰ ਭੱਜੇ ਫਿਰਦੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਸਾਨੂੰ ਤੇ ਆਪ ਜੀ ਦੇ ਦਰ ਨਾਲੋਂ ਬਹੁਤਾ ਦਰ, ਜੇ ਕਿਤੇ ਕਿਸੇ ਸ਼ਰਾਬੀ ਦੇ ਪਾਸ ਵੀ ਚਾਰ ਟਕੇ ਆ ਜਾਣ ਤੇ ਅਸੀਂ ਤੇ ਉਹਦੇ ਦਰ ਤੇ ਖਲੋਤੇ ਵੀ ਹੁੱਕਾਂ ਲਾਉਣ ਲੱਗ ਪੈਂਦੇ ਹਾਂ। ਕਿਰਪਾਲੂ ਸਤਿਗੁਰੂ, ਕਿਰਪਾ ਕਰ, ਸਾਨੂੰ ਬਚਾ ਲੈ, ਬਖਸ਼ਿਸ਼ ਕਰ ਮੇਰੇ ਪਾਤਸ਼ਾਹ ਜੀ, ਐਸੀ ਸਿੱਖੀ ਜਿਹੜੀ ਹੈ ਸਾਡੀ ਜ਼ਬਾਨ ਤੋਂ ਵੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਇਹ ਕਹਿ ਦਵੀਂ ਪਾਤਸ਼ਾਹ, ਮੈਨੂੰ ਧਨ ਦੌਲਤ ਨਹੀਂ, ਕੇਵਲ ਆਪ ਜੀ ਦੇ ਨਾਮ ਅਭਿਆਸ ਆਪ ਜੀ ਦੀ ਸਿੱਖੀ ਚਾਹੀਦੀ ਹੈ, ਹੋਰ ਕੱਖ ਨਹੀਂ ਚਾਹੀਦਾ। ਮਹਾਂਪੁਰਖਾਂ ਦੇ ਬਚਨ ਹਨ ਸਨ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ, ਅੱਗੇ ਵੀ ਦਾਸ ਨੇ ਬੇਨਤੀ ਕੀਤੀ ਸੀ, ਸੋ ਉਹੀ ਬਚਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਵੀ ਸਾਨੂੰ ਦ੍ਰਿੜ ਕਰਵਾਉਂਦੇ ਨੇ। ਮਹਾਂਪੁਰਖਾਂ ਨੇ ਬਚਨ ਕੀਤੇ, ਕਹਿਣ ਲੱਗੇ, ਗੁਰਸਿੱਖੋ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਈਏ, ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣ ਯੋਗ ਵਸਤੂ ਹੈ ਗੁਰਸਿੱਖੀ। ਕਹਿੰਦੇ ਮਾਇਆ ਪਦਾਰਥ ਤੇ ਰੱਬ ਦੇ ਖੱਬੇ ਹੱਥ ਦੀ ਖੇਡ ਵੀ ਨਹੀਂ, ਉਹ ਤੇ ਸੁਤੇ ਹੀ ਜਿਵੇਂ ਜਿਵੇਂ ਕਰਮ ਲਿਖੇ ਹੋਏ ਨੇ ਤਿਵੇਂ ਤਿਵੇਂ ਮਾਇਆ ਪਦਾਰਥ ਪ੍ਰਾਪਤ ਹੋਈ ਜਾਣੇ ਨੇ। ਪਰ ਗੁਰਸਿੱਖਾ, ਜੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣਾ ਹੈ ਤੇ ਗੁਰਸਿੱਖੀ ਦੀ ਦਾਤ ਮੰਗ। ਕਿਰਪਾਲੂ ਸਤਿਗੁਰੂ ਜੀ, ਕਿਰਪਾ ਕਰੋ, ਜੇ ਤੁੱਠੇ ਜੇ ਤੇ ਗੁਰਸਿੱਖੀ ਦੀ ਦਾਤ ਬਖਸ਼ ਦਵੋ। ਮਾਇਆ ਧਨ ਪਦਾਰਥ ਤੇ ਤੁਸੀਂ ਦੇਣੇ ਹੀ ਹੋਏ ਨਾ, ਇਹ ਤੇ ਆਪ ਜੀ ਦਾ ਫਰਜ਼ ਹੈ ਪਾਲਣਾ। ਪਰਮੇਸ਼ਵਰ ਵਾਹਿਗੁਰੂ ਜੇ ਸੰਸਾਰ ਤੇ ਭੇਜਿਆ ਹੈ ਤੇ ਰੋਟੀ ਪਾਣੀ ਤੇ ਤੈਨੂੰ ਦੇਣਾ ਹੀ ਪੈਣਾ ਨਾ, ਜੇ ਦੇਣਾ ਹੀ ਤੇ ਬਖਸ਼ਿਸ਼ ਕਰ, ਗੁਰਸਿੱਖੀ ਦੀ ਦਾਤ ਬਖਸ਼, ਆਪ ਜੀ ਦੇ ਚਰਨਾਂ ਦਾ ਪ੍ਰੇਮ ਬਖਸ਼ੋ। ਇਹ ਬਾਕੀ ਵਿਚਾਰਾਂ ਜਿਹੜੀਆਂ ਇਹ ਮਨ ਚ ਆਪ ਜੀ ਦੇ ਸਿੱਖ ਧਾਰਨ ਨਹੀਂ ਕਰਦੇ ਜੇ।
ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ।
ਸੋ ਭਾਈ, ਕਿਵੇਂ ਤੂੰ ਰੱਜਦਾ ਗਰੀਬ ਨਵਾਜ, ਤਾਂ ਹੀ ਰੱਜਦੇ ਹਾਂ ਜੇ ਆਪ ਜੀ ਆਪਣੇ ਪਾਵਨ ਸਰਗੁਣ ਤੇ ਨਿਰਗੁਣ ਸਰੂਪ ਦੇ ਦਰਸ਼ਨ ਸਾਨੂੰ ਬਖਸ਼ ਦੋ, ਜੇ ਕਿਰਪਾ ਕਰੋ, ਰਹਿਮਤ ਕਰੋ, ਸਾਰਿਆਂ ਥਾਵਾਂ ਤੇ ਤੁਸੀਂ ਸਾਨੂੰ ਦੱਸੋ। ਕਿਰਪਾਲੂ ਸਤਿਗੁਰ ਸਾਹਿਬ ਜੀ, ਅਜਿਹੇ ਆਪ ਜੀ ਦੇ ਦਰਸ਼ਨ ਪਾ ਕਰਕੇ ਤ੍ਰਿਪਤ ਹੋ ਰਹੇ ਹਾਂ, ਅਗਾਹ ਰੱਜ ਰਹੇ ਹਾਂ, ਆਪ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਕਿਰਪਾਲੂ ਜੀ, ਕਿੰਨਾ ਆਨੰਦ ਆਪ ਜੀ ਨੇ ਬਣਾਇਆ ਹੋਇਆ, ਅਸੰਗਤ ਆਪ ਜੀ ਨੇ ਬਖਸ਼ਿਸ਼ ਕਰਾਈ ਹੈ, ਐਸੇ ਆਪ ਜੀ ਦੇ ਪਿਆਰੇ ਦਰਸ਼ਨਾਂ ਨੂੰ ਪਾ ਕਰਕੇ ਰੱਜ ਰਹੇ ਹਾਂ ਜੇ।
ਹਰ ਨਾਮ ਰੰਗ ਆਭਰਣੀ,
ਆਪ ਜੀ ਦੀ ਕਿਰਪਾ ਸਦਕਾ ਇਹ ਜਿਹੜਾ ਆਪ ਜੀ ਦਾ ਨਾਮ ਰੂਪੀ ਰੰਗ ਹੈ, ਆਭਰਣੀ ਨਾਮ ਮੱਟੀ ਦਾ ਹੁੰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹੜੀ ਸਤਸੰਗਤ ਰੂਪੀ ਮੱਟੀ ਵਿਚ ਪਾ ਕਰਕੇ, ਜਿਵੇਂ ਮੱਟੀ ਚ ਪਾ ਕਰਕੇ ਕੱਪੜੇ ਨੂੰ ਰੰਗ ਚਾੜਿਆ ਜਾਂਦਾ, ਇਵੇਂ ਆਪ ਜੀ ਨੇ ਆਪਣਾ ਨਾਮ ਰੰਗ, ਪ੍ਰੇਮ ਰੰਗ ਆਪਣੇ ਸਿੱਖਾਂ ਤੇ ਸਤਸੰਗਤ ਰੂਪੀ ਮੱਟੀ ਚ ਪਾ ਕੇ ਚਾੜਨਾ ਕੀਤਾ, ਉਹ ਸਾਡੇ ਤੇ ਵੀ ਬਖਸ਼ਿਸ਼ ਆਪ ਜੀ ਕਰੋ, ਇਹ ਰਹਿਮਤ ਸਾਡੇ ਤੇ ਕਰੋ। ਇਹ ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਅੱਜ ਦੇ ਦਿਹਾੜੇ ਅੰਮ੍ਰਿਤ ਹੁਕਮਨਾਮੇ ਸਾਹਿਬ ਜੀ ਦੀ ਇਦਾਤ ਬਖਸ਼ਿਸ਼ ਕੀਤੀ ਹੈ ਆਪਣੇ ਸਿੱਖਾਂ ਦੇ ਤਾਂ ਏ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਹਿਰਦਿਆਂ ਚ ਵਸੇ ਜੀ। ਹੁਣ ਜੋ ਲੜੀਵਾਰ ਕਥਾ ਵਿਚ ਬਖਸ਼ਿਸ਼ ਕਰ ਰਹੇ ਹਨ, ਆਓ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਵਿਚਾਰੀਏ ਜੇ।
ਮਾਰੋ ਸੋਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬਾ ਹਉ ਸੇਵਕ ਕੀਤਾ।
ਸੋ ਗਰੀਬ ਨਿਵਾਸ ਜੀ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਮਾਰੂ ਸੋਲਹੇ ਸੋਲਾਂ ਪਦਿਆਂ ਵਾਲੇ ਇਸ ਸ਼ਬਦਾਂ ਵਿਚ ਆਪ ਕਿਰਪਾ ਕਰਕੇ ਮਾਰੂ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਅਦਵੈਤ ਬ੍ਰਹਮ ਉਹ ਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵੀ ਉਹੋ ਹੀ ਬੇਨਤੀ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਸੋ ਕਿੰਨੀ ਸਤਿਗੁਰ ਸਾਹਿਬ ਜੀ ਦੀ ਮਹਿਮਾ ਸੋਭਾ ਵਡਿਆਈ ਕਰੀਏ ਖਾਲਸਾ ਜੀ। ਧੰਨ ਗਰੀਬ ਨਿਵਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਸੀ ਬੇਨਤੀ ਰੂਪ ਹੁਕਮਨਾਮਾ ਬਖਸ਼ਿਸ਼ ਕੀਤਾ। ਲੜੀਵਾਰ ਕਥਾ ਵਿਚ ਵੀ ਉਹੀ ਪ੍ਰਕਰਨ ਅੱਗੇ ਤੋਰ ਰਹੇ ਹਨ। ਗੁਰਸਿੱਖਾ ਕਹਿ ਤੂੰ ਸਾਹਿਬ ਹਉ ਸੇਵਕ ਕੀਤਾ। ਗਰੀਬ ਨਿਵਾਸ ਜੀ ਤੁਸੀਂ ਸਾਡੇ ਸਾਹਿਬ ਮਾਲਕ ਹੋ ਅਸੀਂ ਆਪ ਜੀ ਦੇ ਸੇਵਕ ਦਾਸ ਕੀਤੇ ਹੋਏ ਹਾਂ ਜੇ।
ਜੀਓ ਪਿੰਡ ਸਭ ਤੇਰਾ ਦਿੱਤਾ।
ਮਹਾਰਾਜ ਜੀ ਇਹ ਜੀਓ ਜੀਵ ਆਤਮਾ ਵੀ ਇਹ ਪਿੰਡ ਸਰੀਰ ਵੀ ਇਹ ਵੀ ਤੇਰਾ ਹੀ ਦਿੱਤਾ ਹੋਇਆ ਨਾ ਮੇਰੀ ਭਲਾ ਵਡਿਆਈ ਕੀ ਇਹਦੇ ਵਿਚ ਭਾਵੇਂ ਮੈਂ ਜਿੰਨਾ ਮਰਜ਼ੀ ਵੀ ਯਤਨ ਕਰਾਂ ਇਹ ਨਾ ਤੇ ਇਹ ਪਿੰਡ ਸਰੀਰ ਹੀ ਬਚਣ ਵਾਲਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿੰਨਾ ਮਰਜ਼ੀ ਵੀ ਯਤਨ ਕਰ ਲਾਂ ਇਸ ਜਿੰਦ ਦੀ ਪ੍ਰੀਤੀ ਵੀ ਤੇਰੇ ਨਾਲ ਪੈਣ ਵਾਲੀ ਨਹੀਂ ਇਹ ਵੀ ਤੇਰੀ ਦਿੱਤੀ ਹੋਈ ਹੈ।
ਕਰਨ ਕਰਾਵਨ ਸਭ ਤੂੰ ਹੈ ਤੂੰ ਹੈ।
ਮਹਾਰਾਜ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਾਤਸ਼ਾਹ ਜੀ ਇਹ ਆਪ ਜੀ ਹੋਣਾ ਤੁਹਾਡੇ ਤੋਂ ਬਿਨਾਂ ਕੌਣ ਹੈ। ਇਹ ਸਰੀਰਾਂ ਨੂੰ ਵੀ ਕਰਨ ਵਾਲਾ ਐਸਾ ਘੁਮਿਆਰ ਹੈ ਪਾਤਸ਼ਾਹ ਤੂੰ ਤੂੰ ਇੱਕ ਸੋ ਇੱਕੋ ਜਿਹਾ ਕੋਈ ਪੈਦਾ ਨਹੀਂ ਕੀਤਾ ਵੱਖੋ ਵੱਖਰੇ ਭਿੰਨ ਭਿੰਨ ਸਾਰੇ ਪੈਦਾ ਕਰ ਦਿੱਤੇ ਨੇ। ਇੱਕ ਘਰ ਵਿਚ ਜਨਮਿਆਂ ਦੀਆਂ ਵੀ ਰਖਾਵਾਂ ਇੱਕੋ ਜਿਹੀਆਂ ਨੀ ਤੂੰ ਬਣਾਈਆਂ ਐਸਾ ਤੂੰ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੈ। ਇਹਨਾਂ ਜੀਆਂ ਨੂੰ ਸਤਸੰਗਤ ਦੇਣ ਵਾਲਾ ਵੀ ਆਪ ਸਤ ਸੰਗਤ ਇਕੱਤਰ ਕਰਨ ਵਾਲੇ ਵੀ ਤੁਸੀਂ ਆਪ ਤੇ ਸਤ ਸੰਗਤ ਵਿਚ ਲਿਆ ਕਰਕੇ ਨਾਮ ਦੀ ਦਾਤ ਦਵਾਉਣ ਵਾਲੇ ਵੀ ਤੁਸੀਂ ਆਪ ਹੀ ਹੋ। ਇਹ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਹੋ ਜੇ।
ਹੈ ਨਾਹੀ ਕੇਸ਼ ਅਸਾੜਾ।
ਸੋ ਮਹਾਰਾਜ ਇਹਦੇ ਵਿੱਚੋਂ ਸਾਡਾ ਭਲਾ ਕੀ ਹੈ ਕੱਖ ਵੀ ਨਹੀਂ ਸਾਡਾ ਅਸੀਂ ਦਾਵਾ ਕਾਹਦਾ ਕਰੀਏ ਇਹਦੇ ਵਿੱਚੋਂ ਕੱਖ ਵੀ ਸਾਡਾ ਨਹੀਂ ਜੀ।
ਤੂੰ ਮਹਿ ਪਠਾਏ ਤਾਂ ਜਗ ਮਹਿ ਆਏ।
ਤੁਸੀਂ ਭੇਜੇ ਤਾਂ ਹੀ ਇਹ ਸੰਸਾਰ ਤੇ ਆਏ ਨਾ ਜੀ। ਜੇ ਆਪ ਜੀ ਭੇਜਦੇ ਨਾ ਤੇ ਕਿਵੇਂ ਆ ਜਾਂਦੇ ਜੇ।
ਜੋ ਤੁਧ ਪਾਣਾ ਸੇ ਕਰਮ ਕਮਾਏ।
ਜੋ ਆਪ ਜੀ ਨੂੰ ਪਾਉਂਦਾ ਹੈ ਉਹ ਜੀਵ ਕਰਮ ਕਰ ਰਹੇ ਹਨ। ਆਪ ਜੀ ਨੇ ਆਪਣੇ ਭਾਣੇ ਵਿਚ ਹੀ ਸਾਰਿਆਂ ਦੇ ਜਿਵੇਂ ਜਿਵੇਂ ਉਹਨਾਂ ਦੇ ਕਰਮ ਹਨ ਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਜੀਵ ਉਸੇ ਉਸੇ ਤਰੀਕੇ ਚ ਲੱਗੇ ਹੋਏ ਹਨ।
ਤੁਜ ਤੇ ਬਾਹਰ ਕਿਛੂ ਨਾ ਹੋਆ।
ਗਰੀਬ ਨਿਵਾਸ ਜੀ ਆਪ ਜੀ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਜੇ।
ਤਾਪੀ ਨਾਹੀ ਕਿਛ ਕਾੜਾ।
ਇਸ ਕਰਕੇ ਕਾਹਦਾ ਝੋਰਾ ਪੜਾ ਕਰਨਾ ਹੋਇਆ ਜਦੋਂ ਆਪ ਜੀ ਤੋਂ ਬਾਹਰ ਕੱਖ ਹੈ ਹੀ ਨਹੀਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ ਗੁਰਸਿੱਖਾ ਕਾਹਦਾ ਭਲਾ ਚੋਰਾ ਜੇ ਪਰਮੇਸ਼ਰ ਨੂੰ ਜੋ ਪਾਵੇਗਾ ਉਹਨੇ ਕਰਵਾ ਲੈਣਾ ਹੈ। ਜਿਵੇਂ ਜੀਆਂ ਨੂੰ ਭੇਜ ਰਿਹਾ ਹੈ ਉਵੇਂ ਹੀ ਸੋ ਬੁਲਾ ਰਿਹਾ ਹੈ। ਸੋ ਭਾਈ ਉਸੇ ਤਰੀਕੇ ਦੇ ਨਾਲ ਇਹ ਜੀ ਉਹਦੇ ਭੇਜੇ ਹੋਏ ਆਉਂਦੇ ਨੇ ਤੇ ਭੇਜੇ ਹੋਏ ਚਲੇ ਜਾਂਦੇ ਨੇ। ਕਾਹਦਾ ਚੋਰਾ ਕੀ ਕਰਨਾ ਹੋਇਆ ਕਿਸੇ ਗੱਲ ਦਾ ਚੋਰਾ ਕੀਤਾ ਹੀ ਨਹੀਂ ਜਾ ਸਕਦਾ ਜੇ।
ਊਹਾ ਹੁਕਮ ਤੁਮਾਰਾ ਸੁਣੀਆ।
ਸੋ ਦੋਵਾਂ ਹੀ ਜਹਾਨਾਂ ਵਿਚ ਆਪ ਜੀ ਦਾ ਹੀ ਹੁਕਮ ਸੁਣਦਾ ਹੈ। ਸੋ ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਹੈ ਹੀ ਨਹੀਂ ਜੀ। ਕਿਰਪਾਲੂ ਜੀ ਜਿਵੇਂ ਆਪ ਜੀ ਦੀ ਬਾਣੀ ਵਿਚ ਆਪ ਜੀ ਨੇ ਥਾਵਾਂ ਥਾਵਾਂ ਤੇ ਸਮਝਾਉਣ ਦਾ ਯਤਨ ਕੀਤਾ ਹੈ ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੇ ਵਿਚ ਵੀ ਊਹਾ ਇਹ ਜਿਹੜੇ ਸਾਰੇ ਸੰਸਾਰ ਨੂੰ ਚਲਾਉਣ ਵਾਲੇ ਸਮਝੀ ਬੈਠੇ ਨੇ ਲੋਕੀ ਉਹਨਾਂ ਸ਼ਕਤੀਆਂ ਦੀ ਪੂਜਾ ਕਰੀ ਜਾਂਦੇ ਜੀ ਆ ਫਲਾਣਾ ਮਾਰਨ ਵਾਲਾ ਹੈ ਆ ਜੀ ਇਹ ਬ੍ਰਹਮਾ ਜੀ ਨੇ ਇਹ ਭੰਡਾਰੀ ਰਿਜਕ ਦੇਣ ਵਾਲੇ ਨੇ ਆ ਫਲਾਣਾ ਵਿਸ਼ਨੂੰ ਜੀ ਇਹ ਜੀਆਂ ਨੂੰ ਜੀ ਦਾਨ ਦੇਣ ਵਾਲੇ ਨੇ ਇਹਨਾਂ ਦੀ ਪੂਜਾ ਕਰੀ ਜਾਣੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਸ ਭਾਵੈ ਤਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਸਾਰਿਆਂ ਦੇ ਉੱਤੇ ਹੀ ਇਹ ਜਿਤਨੇ ਵੀ ਹਨ ਦੋਵਾਂ ਹੀ ਲੋਕਾਂ ਦੇ ਵਿੱਚ ਮਹਾਰਾਜ ਆਪ ਜੀ ਦਾ ਹੁਕਮ ਹੀ ਵਰਤ ਰਿਹਾ ਹੈ।
ਈਹਾ ਹਰ ਜਸ ਤੇਰਾ ਪੜੀਆ,
ਲੋਕ ਵਿੱਚ ਵੀ ਆਪ ਜੀ ਦਾ ਹੁਕਮ, ਇਹਾਂ ਇੱਥੇ ਸਤਸੰਗਤ ਵਿੱਚ ਵੀ ਆਪ ਜੀ ਦਾ ਜਸ ਕਹਿੰਦੇ ਹਾਂ।
ਆਪੇ ਲੇਖ ਅਲੇਖ ਆਪੇ,
ਮਹਾਰਾਜ ਆਪ ਹੀ ਜੀਆਂ ਦੇ ਲੇਖੇ ਲਿਖਣ ਵਾਲਾ ਹੈ, ਆਪ ਹੀ ਕਿਰਪਾ ਕਰਦਾ। ਲੇਖ ਹੈ ਛੋੜ ਅਲੇਖ ਹੈ ਛੂਟ, ਹੋਂ ਨਿਰਗੁਣ ਲੇਹੋ ਉਬਾਰੇ, ਆਪ ਹੀ ਕਿਰਪਾ ਕਰਕੇ ਲੇਖਾਂ ਤੋਂ ਰਹਿਤ ਕਰਨ ਵਾਲਾ ਹੈ।
ਤੁਮਸਿਓ ਨਾਹੀ ਕਿਛੁ ਝਾੜਾ,
ਗਰੀਬ ਨਵਾਜ ਜੀ ਤੇਰੇ ਨਾਲ ਭਲਾ ਕਾਹਦਾ ਕੋਈ ਝਾੜਾ ਝਗੜਾ ਕਰ ਸਕਦਾ, ਕੋਈ ਜੰਮਿਆ ਇਹੋ ਜਿਹਾ ਜਿਹੜਾ ਤੇਰੇ ਨਾਲ ਝਗੜਾ ਪਾ ਕੇ ਬਹਿ ਜਾਵੇ, ਤੇਰੇ ਨਾਲ ਭੜਾ ਕੀ ਕੋਈ ਵਣਜ ਵਿਹਾਰ ਕੋਈ ਝਗੜਾ ਕਰ ਸਕਦਾ, ਨਹੀਂ ਤੇਰੇ ਨਾਲ ਝਗੜਾ ਬਣਦਾ ਹੀ ਨਹੀਂ। ਸੋ ਇਸ ਤਰੀਕੇ ਦੇ ਨਾਲ ਆਪ ਕਿਰਪਾ ਕਰਕੇ ਸਮਝਾਉਂਦੇ ਹਨ।
ਤੂੰ ਪਿਤਾ ਸਭ ਬਾਰਿਕ ਥਾਰੇ,
ਤੁਸੀਂ ਪਿਤਾ ਸਰੂਪ ਹੋ, ਇਹ ਜਿਤਨੇ ਜੀਵ ਹਨ ਸਾਰੇ ਆਪ ਜੀ ਦੇ ਬਾਲਕ ਹਨ ਬੱਚੇ।
ਜਿਉਂ ਖਿਲਾਵੇ ਹੈ ਤਿਉਂ ਖੇਲਣ ਹਾਰੇ,
ਜਿਵੇਂ ਜਿਵੇਂ ਜੀਵਾਂ ਨੂੰ ਖਿਡਾ ਰਿਹਾ ਹੈ ਉਵੇਂ ਉਵੇਂ ਖੇਡੀ ਜਾ ਰਹੇ ਹਨ।
ਉੱਜੜ ਮਾਰਗ ਸਭ ਤੋਂ ਮਹੀ ਕੀਨਾ,
ਗਰੀਬ ਬਨਵਾਸ ਜੀ ਉਜਾੜ ਵੀ ਪਾਪ ਵਿਸ਼ਿਆਂ ਵਿਕਾਰਾਂ ਰੂਪੀ ਉਜਾੜ ਵੀ ਤੂੰ ਹੀ ਪੈਦਾ ਕੀਤੀ ਹੈ। ਸਤ ਸੰਗਤ ਰੂਪੀ ਮਾਰਗ ਜਿਹੜਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਸੁੰਦਰ ਮਾਰਗ ਵੀ ਤੁਸੀਂ ਕੀਤਾ ਹੋਇਆ ਹੈ ਜੇ।
ਚੱਲਾ ਨਾਹੀ ਕੋ ਵੇ ਪਾੜਾ,
ਸੋ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲ ਫਿਰ ਭਲਾ ਵਿਹਾਰ ਜਿਹੜਾ ਹੈ ਉਹ ਕਿਵੇਂ ਕੋਈ ਚੱਲ ਸਕਦਾ, ਨਹੀਂ ਕੋਈ ਆਣ ਕਰਕੇ ਆਪ ਜੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਸੋ ਹਿਸਾਬ ਕਿਤਾਬ ਨਹੀਂ ਚੱਲ ਸਕਦਾ ਜੇ। ਇਹ ਇੱਕ ਮੁਸਲਮਾਨ ਭਰਾਵਾਂ ਦੀ ਕਥਾ ਆਉਂਦੀ ਹੈ, ਪਰਮੇਸ਼ਰ ਵਾਹਿਗੁਰੂ ਖੁਦਾ ਦੀ ਬੰਦਗੀ ਕਰਨੀ, ਕਹਿਣਾ ਇੱਕ ਨੇ ਕਹਿਣਾ ਕਿ ਹੇ ਖੁਦਾਇਆ ਅਦਲ ਕਰੀ, ਦੂਜੇ ਨੇ ਕਹਿਣਾ ਫਜ਼ਲ ਕਰੀ। ਸੋ ਜਿਸ ਸਮੇਂ ਖੁਦਾ ਦੇ ਪਾਸ ਜਾ ਕਰਕੇ ਵਾਰ ਵਾਰ ਇਹੋ ਹੀ ਬੇਨਤੀਆਂ ਕੀਤੀਆਂ, ਸੋ ਇੱਕ ਨੂੰ ਪੁੱਛਿਆ, ਕਹਿਣ ਲੱਗੇ ਕੀ ਪੁੱਛਦਾ, ਕਹਿੰਦੇ ਮਹਾਰਾਜ ਫਜ਼ਲ ਕਰਿਆ ਜੇ ਫਜ਼ਲ, ਕਹਿੰਦੇ ਚੰਗਾ ਫਿਰ ਤੈਨੂੰ ਮਿਹਸਤ ਬਖਸ਼ੀ, ਸੋਹਣੇ ਦੇ ਘਰ ਬਖਸ਼ ਦਿੱਤੇ, ਜਾ ਆਨੰਦ ਕਰ। ਸੋ ਉਹਦੇ ਵਿੱਚ ਬੈਠ ਕਰਕੇ ਬੰਦਗੀ ਕਰਿਆ ਕਰ। ਦੂਸਰੇ ਨੂੰ ਕਹਿੰਦੇ ਤੂੰ ਦੱਸ, ਕਹਿੰਦੇ ਮਹਾਰਾਜ ਮੇਰਾ ਅਦਲ ਕਰੋ, ਸੋ ਮੈਂ ਆਪ ਜੀ ਦੀ ਬੰਦਗੀ ਕੀਤੀ ਹੈ, ਸੋ ਬੜੀ ਜ਼ਿਆਦਾ ਤਪ ਮੁਸ਼ਕਤ ਘਾਲਣਾ ਕੀਤੀ। ਕਹਿੰਦੇ ਕਿੱਥੇ ਬੈਠ ਕੇ ਕਰਦਾ ਰਿਹਾ, ਕਹਿੰਦੇ 12 ਵਰੇ ਉਹ ਪੱਥਰ ਤੇ ਬੈਠਾ ਰਿਹਾ, ਉਹਦੇ ਤੇ ਘਾਸੀ ਪੈ ਗਈ, ਵੇਖ ਲਵੋ ਉਹ ਪੱਥਰ ਵੀ ਘਸ ਘਸ ਗਿਆ ਉੱਤੋਂ। ਕਹਿੰਦੇ ਚੰਗਾ ਫਿਰ ਹੁਣ 12 ਵਰੇ ਇਹ ਜੇ ਤੂੰ ਚਾਹੁੰਦਾ ਹੈ ਕਿ ਅਦਲੀ ਹੋਈਏ ਤੇ ਪੱਥਰ ਵੀ ਜੋਨੀ ਆਣ, ਉਹ ਵੀ ਜੂਨ ਸਾਡੇ ਅੱਗੇ ਤਰਲੇ ਮਾਰ ਰਹੀ, ਆਹ ਮਨੁੱਖ ਕਿਹੜਾ ਬਣਾਇਆ, ਇਹ ਰੋਜ਼ ਹੀ ਸਾਡੇ ਤੇ ਆਣ ਕੇ ਬੈਠ ਜਾਂਦਾ, ਚੰਗਾ ਹੁਣ 12 ਵਰੇ ਉਹਨੂੰ ਸਿਰ ਤੇ ਚੁੱਕ ਕੇ ਖਲੋ ਜਾ। ਇਸ ਕਰਕੇ ਗਰੀਬ ਨਵਾਜ ਤੇਰੇ ਨਾਲ ਕੋਈ ਬਖੀਲੀ ਝਗੜਾ ਚੱਲ ਨਹੀਂ ਸਕਦਾ।
ਇੱਕ ਵਸਾਏ ਰੱਖੇ ਗ੍ਰਹਿ ਅੰਤਰ,
ਇੱਕਣਾ ਨੂੰ ਤੇ ਵਸਾ ਕਰਕੇ ਵੇਖੋ ਕਿਹੋ ਜੀ ਉਹਦੀ ਖੇਡ ਹੈ, ਇੱਕ ਤੇ ਘਰ ਦੇ ਅੰਦਰ ਹੀ ਬਿਠਾਲੇ ਹੋਏ ਹਨ।
ਇੱਕ ਪਠਾਏ ਦੇਸ਼ ਦਸੰਤਰ,
ਇੱਕਣਾ ਨੂੰ ਦੇਸ਼ਾਂ ਵਿਦੇਸ਼ਾਂ ਚ ਕਮਾਈ ਫਿਰਦਾ। ਆਪਾਂ ਪੜ੍ਹਦੇ ਗੁਰਬਾਣੀ ਸੁਖੈਣ ਪਾਤਸ਼ਾਹ, ਸੋ ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਕਾਲੇ ਥੱਕ ਪਾ, ਕਈ ਬੈਠੇ ਹੀ ਘਰਾਂ ਦੇ ਅੰਦਰ ਹੀ ਖਾਏ ਜਾਂਦੇ। ਇਸੇ ਤਰੀਕੇ ਦੇ ਨਾਲ ਇੱਕ ਬਸਾਏ ਰੱਖੇ ਗ੍ਰਹਿ ਅੰਤਰ, ਇੱਕ ਤੇ ਬਿਠਾਏ ਨੇ ਆਪਣੀ ਸਤ ਸੰਗਤ ਘਰ ਦੇ ਵਿੱਚ। ਸੋ ਇੱਕਣਾ ਨੂੰ ਇੱਕ ਬਿਠਾਏ ਦੇਸ ਦਸੰਤਰ, ਇੱਕ ਬਾਹਰ ਹੀ ਘੁੰਮਦੇ ਫਿਰਦੇ ਨੇ, ਕੋਈ ਹੰਨੇ ਦੀ ਕੋਈ ਰੰਨੇ ਦੀ, ਕੋਈ ਪਹਾੜਾਂ ਵਾਲੇ ਧੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਕੋਈ ਕਿੱਧਰ ਜੱਬਦਾ ਫਿਰਦਾ, ਕੋਈ ਕਿੱਧਰ ਜੱਬਦਾ ਫਿਰਦਾ, ਆਪ ਜੀ ਨੇ ਕਲਾਉਣਾ ਕੀਤੇ ਹਨ। ਸੋ ਮਨਮੁਖਾਂ ਨੂੰ ਭੁਲਾ ਕਰਕੇ ਉਸ ਮਾਰਗ ਵਿੱਚ ਪਾ ਦੇਣਾ ਕੀਤਾ ਹੈ ਜੇ।
ਇੱਕ ਹੀ ਕੋ ਘਾਸ, ਇੱਕ ਹੀ ਕੋ ਰਾਜਾ,
ਇੱਕ ਨੂੰ ਘਾਈ ਬਣਾ ਦਿੱਤਾ, ਇੱਕ ਨੂੰ ਬਾਦਸ਼ਾਹ ਬਣਾ ਦਿੱਤਾ, ਇਹ ਤੇਰਾ ਸੁਭਾਅ ਹੈ। ਖਿਣ ਮੈਂ ਰਾਓ ਰੰਕ ਕੋ ਕਰ ਹੀ ਰਾਓ ਰੰਕ ਕਰ ਡਾਰੇ,
ਇਨ ਮਹਿ ਕਹੀਆ ਕਿਆ ਕੂੜਾ,
ਕਹਿੰਦੇ ਇਹਦੇ ਵਿੱਚੋਂ ਭੜਾ ਕੀ ਝੂਠਾ ਕਹਿ ਦਈਏ, ਰਾਜਾ ਵੀ ਤੇਰਾ ਕੀਤਾ ਹੋਇਆ, ਭਿਖਾਰੀ ਵੀ ਤੇਰਾ ਕੀਤਾ ਹੋਇਆ, ਕੀ ਭਲਾ ਝੂਠ ਕਹਿ ਦਈਏ, ਇਚੋਂ ਕੋਈ ਝੂਠ ਕਹਿਣ ਵਾਲੀ ਬਾਤ ਨੀ, ਤੂੰ ਸਭ ਕੁਝ ਆਪ ਹੀ ਕਰਨ ਵਾਲਾ ਹੈ, ਪਰਮੇਸ਼ਰ ਤੇਰੀ ਮੌਜ ਹੀ ਹੈ ਨਾ। ਜੇ ਤੈਨੂੰ ਭਾਵੇ ਜਿਨ੍ਹਾਂ ਨੂੰ ਕੋਈ ਨੇੜੇ ਨੀ ਬਿਠਾਲਦਾ ਉਹਨਾਂ ਨੂੰ ਬਾਦਸ਼ਾਹ ਬਣਾ ਦਿੰਦਾ, ਜਿਨ੍ਹਾਂ ਦੇ ਸਰੀਰ ਚੋਂ ਦੂਰ ਦੂਰ ਤੱਕ ਦਰਗੰਧ ਆਉਂਦੀ ਲੋਕ ਉਹਨਾਂ ਨੂੰ ਜੱਫੀਆਂ ਪਾਉਂਦੇ ਫਿਰਦੇ, ਇਹ ਹੁਣ ਸਾਡੇ ਬਾਦਸ਼ਾਹ ਹੋ ਗਏ ਜੀ। ਇੱਕ ਜਿਹੜੇ ਬੜੇ ਚੰਗੇ ਗੁਣਾਂ ਵਾਲੇ ਉਹਨਾਂ ਨੂੰ ਚੁੱਕ ਕਰਕੇ ਤੇ ਭਿਖਾਰੀ ਬਣਾ ਦੇਣਾ। ਇਹ ਤੇਰੀ ਮੌਜ, ਤੂੰ ਹੀ ਜਾਣੇ ਕੀ ਝੂਠਾ ਕਹੀਏ, ਆਪ ਜੀ ਦੀ ਮੌਜ ਦੀ ਖੇਡ ਹੈ ਜੇ। ਜਿਵੇਂ ਜਿਵੇਂ ਜੀਆਂ ਦੇ ਕਰਮ ਹਨ ਤਿਵੇਂ ਤਿਵੇਂ ਆਪ ਬਖਸ਼ਿਸ਼ ਕਰ ਰਹੇ ਹੋ ਜੇ।
ਕਵਨ ਸੋ ਮੁਕਤੇ ਕਵਨ ਸੋ ਨਰਕਾ।
ਗਰੀਬ ਨਵਾਜ ਫਿਰ ਕਿਰਪਾ ਕਰਕੇ ਸਮਝਾਵੋ ਕੌਣ ਹਨ ਮੁਕਤ ਜੀ, ਕਿਹੜੇ ਜਿਹੜੇ ਨਰਕਾਂ ਚ ਪਾਏ ਜਾਂਦੇ ਹਨ।
ਕਵਨ ਸੈ ਸਾਰੀ ਕਵਨ ਸੋ ਭਗਤਾ।
ਮਹਾਰਾਜ ਕਿੰਨਾ ਨੂੰ ਸੰਸਾਰੀ ਕਹੀਏ ਤੇ ਕਿਹੜੇ ਭਗਤ ਸਦਾਉਂਦੇ ਹਨ।
ਕਵਨ ਸੋ ਦਾਨਾ ਕਵਨ ਸੋ ਹੋਸ਼ਾ।
ਹੁਣ ਦਾਨੇ ਸਿਆਣੇ ਨੇ, ਆਪਾਂ ਕਹਿੰਦੇ ਫਲਾਣਾ ਬੜਾ ਦਾਨਾ ਸਿਆਣਾ, ਸਾਰੀ ਸਭਾ ਉਹਦੀ ਗੱਲ ਸੁਣਦੀ ਹੈ ਤੇ ਫਲਾਣਾ ਬੜਾ ਹੋਸ਼ਾ ਹੀ ਪਉ, ਜਿੱਥੇ ਖਲੋਂਦਾ ਹੀ ਨਾ ਅਜਿਹੀ ਭੈੜੀ ਗੱਲ ਕਰਦਾ, ਨਾਂਦੀ ਮਾਰ ਕੇ ਰੱਖ ਦਿੰਦਾ, ਉਹਨੂੰ ਬੋਲਣਾ ਆਉਂਦਾ ਹੀ ਨੀ। ਕਹਿੰਦੇ ਕਿਹਨੂੰ ਦਾਨਾ ਕਹੀਏ, ਕੌਣ ਹੈ ਜਿਹੜਾ ਦਾਨਾ ਹੋਵੇ, ਕਿਹੜਾ ਹੋਸ਼ਾ ਹੈ ਜੇ।
ਕਵਨ ਸੋ ਸੁਰਤਾ ਕਵਨ ਜੜਾ।
ਕਿਹੜਾ ਸੁਰਤਾ ਗਿਆਨੀ ਹੈ ਤੇ ਕਿਹੜਾ ਜੜਾ ਮੂਰਖ ਹੈ ਜੀ, ਦੱਸੋ ਜੇ।
ਹੁਕਮੇ ਮੁਕਤੇ ਹੁਕਮੇ ਨਰਕਾ।
ਨਵਾਜ ਕਹਿੰਦੇ ਜਿਨ੍ਹਾਂ ਨੂੰ ਆਪਣੇ ਹੁਕਮ ਵਿਚ ਸਤ ਸੰਗਤ ਮਿਲਾਈ, ਸਤ ਸੰਗਤ ਦੁਆਰਾ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਤੇ ਭਾਈ ਮੁਕਤੀ ਨੂੰ ਪ੍ਰਾਪਤ ਹੋ ਗਏ। ਹੁਕਮੇ ਨਰਕਾ ਤੇ ਇਕਣਾ ਨੂੰ ਮਨਮੁਖਤਾਈ ਬਖਸ਼ ਕਰਕੇ, ਹੁਣ ਮਨਮੁਖਾਂ ਨੂੰ ਰੱਬ ਵੇਖੋ ਪਰਮੇਸ਼ਰ ਦਾ ਕਿਹੋ ਜੀ ਮੌਜ ਹੈ। ਹੁਣ ਜਿਹੜਾ ਤੇ ਸਤ ਪ੍ਰਤੱਗੀ ਹੈ, ਸਤ ਪੁਰਖੀ ਸੁਭਾਅ ਹੈ ਜਿਹਦਾ, ਪਰਮੇਸ਼ਰ ਵਾਹਿਗੁਰੂ ਉਹਨੂੰ ਉਹੋ ਜੇ ਮਿਲੀ ਜਾਂਦਾ ਉਹੋ ਜੇ। ਮੂਰਖ ਨੂੰ ਰੋਜ਼ ਮੂਰਖ ਹੀ ਮਿਲਾਈ ਜਾਂਦਾ ਰੋਜ਼ ਦੇ ਰੋਜ਼। ਇੱਕ ਨੂੰ ਗਿਆਨਵਾਨ ਅਗਾਂਹ ਦੀ ਅਗਾਂਹ ਗਿਆਨ ਦੇਣਾ ਚਾਹੁੰਦਾ, ਹੋਰ ਗਿਆਨੀਆਂ ਦੀ ਮਹਾਂਪੁਰਖਾਂ ਦੀ ਸੰਗਤ ਕਰਾਈ ਜਾਂਦਾ ਹੈ। ਇੱਕ ਨੂੰ ਅਜਿਹੇ ਬਖਸ਼ਿਸ਼ ਕਰ ਦਿੱਤੇ, ਅਜਿਹੇ ਪੁੱਠੇ ਪਾਸੇ ਲਾਇਆ, ਰੋਜ਼ ਉਹ ਕਿੰਤੂ ਪਰੰਤੂ ਕਰਨ ਤੇ ਪਿਆ ਹੋਇਆ, ਕਹਿੰਦਾ ਆਹ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਸਕਦਾ। ਰੱਬ ਦੀ ਮੌਜ ਹੀ ਹੈ ਨਾ। ਆਪਣੇ ਬਜ਼ੁਰਗਾਂ ਦਾ ਬਹੁਤੇ ਗਿਆਨੀਆਂ ਵਾਲੇ ਸੁਭਾਅ ਚ ਨਾ ਹੀ ਪਈਏ, ਦੇਸੀ ਜੀ ਭਾਸ਼ਾ ਚ ਆ ਜਾਈਏ। ਉਹ ਸੰਸਾਰ ਆਮ ਹੀ ਆਪਣੇ ਬਜ਼ੁਰਗ ਕਹਿ ਦਿੰਦੇ, ਰੱਬ ਨਾ ਤੇ ਭਾਈ ਚਪੇੜ ਮਾਰਦਾ ਈ ਤੇ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮਾਤੀ ਮਾਰ ਦਿੰਦਾ। ਮਾਤੀ ਮਾਰੀ ਜਾਂਦੀ ਨਾ ਜੀਵਾਂ ਦੀ, ਸੋ ਕੀ ਕਹੀਏ ਜੀ। ਇੱਥੋਂ ਤੱਕ ਮੱਤ ਮਾਰੀ ਜਾਂਦੀ, ਗੁਰੂ ਘਰ ਨਾਲ ਹੀ ਮੱਥਾ ਲਾ ਕੇ ਬੈਠ ਜਾਂਦੇ, ਗੁਰੂ ਘਰ ਨਾਲ ਮੱਥਾ ਲਾ ਕਰਕੇ ਇੰਨੀ ਬੁੱਧ ਭ੍ਰਸ਼ਟ ਹੋ ਜਾਂਦੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਹੁਕਮੇ ਮੁਕਤੀ ਹੁਕਮੇ ਨਰਕਾ। ਹੁਕਮ ਵਿੱਚ ਹੀ ਜੀਆਂ ਨੂੰ ਸਤਸੰਗ ਚ ਮੇਲ ਕਰਕੇ ਮੁਕਤੀ ਦੇ ਦਿੰਦਾ ਹੈ, ਹੁਕਮ ਵਿੱਚ ਹੀ ਨਰਕਾਂ ਚ ਜੀ ਨਰਕ ਵਾਸੀ ਬਣਾ ਦਿੰਦਾ। ਕਿਵੇਂ ਤਪੋ ਰਾਜ ਤੇ ਰਾਜੋ ਨਰਕ, ਕਿਤੇ ਤਪ ਕੀਤਾ ਰਾਜ ਮਿਲਿਆ, ਰਾਜ ਭਾਗ ਪ੍ਰਾਪਤ ਕਰਕੇ ਰੱਬ ਨੂੰ ਕਹਿੰਦਾ ਹੁਣ ਤੂੰ ਕੀ ਆ, ਰੱਬ ਨੂੰ ਟਾਬੀ ਦੱਸਣ ਲੱਗ ਪਿਆ। ਕਹਿੰਦੇ ਫਿਰ ਫਿਕਰ ਨਾ ਕਰ, ਅੱਗੇ ਨਰਕ ਵੀ ਖਲੋਤਾ, ਉਹ ਵੀ ਉਹਦੇ ਹੁਕਮ ਵਿੱਚ ਹੈ।
ਹੁਕਮ ਸੈ ਸਾਰੇ ਹੁਕਮੇ ਭਗਤਾ।
ਹੁਕਮ ਦੁਆਰਾ ਹੀ ਜੀਵ ਸੰਸਾਰ ਵਿੱਚ ਅਲੱਗ ਕਰਕੇ ਆਪਣੇ ਕੁਟੰਬ ਨੂੰ ਪਾਲ ਰਿਹਾ ਹੈ, ਹੁਕਮ ਵਿੱਚ ਹੀ ਭਗਤੀ ਵਿੱਚ ਲਾਇਆ ਹੋਇਆ ਹੈ ਜੇ।
ਹੁਕਮੇ ਹੋਸ਼ਾ ਹੁਕਮੇ ਦਾਨਾ।
ਹੋਸ਼ਾ ਜਿਵੇਂ ਮਹਾਂਪੁਰਖਾਂ ਦੀ ਕਥਾ ਆਪ ਜੀ ਸੁਣਦੇ ਸਨ, ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿੱਚ, ਸੋ ਜਦੋਂ ਅਖਲ ਜੋਗੇ ਪਾਠ ਇਹ ਪੜਾਇਆ, ਕਹਿਣ ਲੱਗੇ ਭਾਈ ਰੱਬ ਸਾਰਿਆਂ ਹੀ ਜੋਗਾ। ਅਖਲ ਜੋਗੇ ਤੋਂ ਭਾਵ ਉਹ ਮੂਰਖਾਂ ਤੇ ਸਿਆਣਿਆਂ ਦਾ ਸਾਂਝਾ ਹੈ, ਇਹ ਨਹੀਂ ਕਿ ਇਕੱਲੇ ਸਿਆਣਿਆਂ ਦਾ ਹੀ ਹੈ। ਸੋ ਇਸ ਕਰਕੇ ਉਹ ਸਾਰਿਆਂ ਜੋਗਾ ਹੈ, ਉਹ ਪਰਮੇਸ਼ਰ ਵਾਹਿਗੁਰੂ ਨੇ ਹੋਸ਼ੇ ਵੀ ਹੁਕਮ ਵਿੱਚ ਹੀ ਕੀਤੇ ਹੋਏ ਹਨ। ਕਹਿੰਦੇ ਦਾਨੇ ਸਿਆਣੇ ਵੀ ਉਹਦੇ ਹੁਕਮ ਵਿੱਚ ਹਨ।
ਦੂਜਾ ਨਾਹੀ ਅਵਰ ਧੜਾ।
ਕੋਈ ਹੋਰ ਧੜਾ ਨਹੀਂ ਹੈਗਾ ਉਹਦਾ, ਵੀ ਉਹਦੇ ਨਾਲ ਕੋਈ ਹੋਰ ਧੜਾ ਖਲੋਤਾ ਹੋਇਆ ਹੈ। ਸੋ ਘੱਟ ਵੱਧ ਤੇ ਤਾਂ ਕਿਹਾ ਜਾ ਸਕਦਾ ਜੇ ਦੂਜੇ ਪਾਸੇ ਵੀ ਬਰਾਬਰ ਦੀ ਪਾਰਟੀ ਹੋਵੇ। ਹੁਣ ਜਿਵੇਂ ਆ ਵੱਖੋ ਵੱਖਰੀਆਂ ਪਾਰਟੀਆਂ ਵਾਲੇ ਇੱਕ ਦੂਜੇ ਨੂੰ ਝੂਠਾ ਤੇ ਸੱਚਾ ਦੱਸਦੇ ਫਿਰਦੇ ਆਪਣੇ ਆਪ ਨੂੰ, ਰੱਬ ਦੇ ਸਾਹਮਣੇ ਕੋਈ ਪਾਰਟੀ ਦੂਜੀ ਹੈ ਹੀ ਨਹੀਂ। ਜੇ ਹੋਵੇ ਕੋਈ ਤੇ ਤਾਂ ਹੀ ਕੋਈ ਕਿਹਾ ਜਾ ਸਕੇ ਨਾ, ਇੱਕੋ ਹੀ ਹੈ ਤੇ ਉਹਦਾ ਹੀ ਹੁਕਮ ਸਾਰਿਆਂ ਤੇ ਚੱਲਦਾ, ਦੂਸਰੇ ਦਾ ਹੈ ਹੀ ਨਹੀਂ। ਇਹ ਆਪਣੇ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਸੁਪਰੀਮੋ ਆ, ਦੂਸਰਾ ਕੋਈ ਨਹੀਂ। ਆ ਤੇ ਥੱਲੇ ਐਵੇਂ ਆਪਣੇ ਆਪ ਨੂੰ ਭਰਮਾਈ ਫਿਰਦੇ, ਅਸੀਂ ਸੁਪਰੀਮੋ ਬਣ ਗਏ, ਅਸੀਂ ਵੱਡੇ ਹੋ ਗਏ। ਇੱਕੋ ਪਰਮੇਸ਼ਰ ਵਾਹਿਗੁਰੂ ਜਿਹਦਾ ਸਾਰਿਆਂ ਤੇ ਹੁਕਮ ਚੱਲ ਰਿਹਾ ਹੈ, ਜਿਹਦੇ ਹੁਕਮ ਵਿੱਚ ਧਰਤੀ ਤੇ ਆਕਾਸ਼ ਚੱਲਦੇ ਨੇ। ਭਲਿਆ ਮਾਨਸਾ ਤੇਰੀ ਕੀ ਵੱਟੀ ਦੀ ਉੱਥੇ।
सागर कीना आत तुम पारा।
परमेश्वर वाहेगुरु ए वड्डा सागर सो संसार रूपी समुंदर ए आप जी ने वड्डा पारा डूंगा आप जी ने सो बनाउणा कीता है जी।
एक खड़े रसातल कर मन मुख गावारा।
कहिंदे महाराज एक खड़े होए हन कंडे दे उत्ते इकणा नू डोबिया होया विच मन मुख गवार समझा नू।
एक ना पार लंघावै है आपे।
इकणा नू नाम रूपी पल्ला पकड़ा करके पार लंघाउण वाले हो।
सत गुर दिन का सच बेड़ा।
करे जी जिन्ना ने सतगुरु साहब जी दे सच रूपी बेड़े दी असवारी कर ली है।
तौ तक काल एहो हुक्म पठाया।
संसार रूपी कौतक आप परमेश्वर वाहिगुरु ने अपने हुक्म विच रचौणा कीता जे दे बाप कलगीधर प्रीतम जी आप बख्शिश करदे हन सरबंस दाने। मैं हूं परम पुरख को दासा देखण आयो। जगत तमाशा ए सारा जगत दा कौतक तमाशा आप रचना कीता है जी।
जी जनता ओ पाई समाया।
कहिंदे जिया जनता नू जी जंत पैदा कीते फिर अपने आप च समाए हन।
वेखा विगसा सब रंग माणे।
वेख रहा है सारिया जिया दे कर्मा ताए विगसा खुश हो रहा है आनंद लै रहा सारे रंगा नू मानदा है जी।
रचन कीना एक अखाड़ा।
भाई ए अखाड़ा ही रचिया होया जिवें पलवाना दा अखाड़ा नहीं रचिया हुंदा। ए परमेश्वर वाहिगुरु ने अखाड़ा ही रच दिता है। कौन पलवान हन आ काम क्रोध लोह मोहंकार रूपी पलवान छड़ दिते अखाड़े विच। किते मोह ढा लैंदा है कदी हंकार ढा लैंदा है कदी काम दी जित हो जांदी है। इस संसार रूपी अखाड़े कदी लोभ जेड़ा है ओ आण करके ढा लैंदा है कदी हंकार ही सारिया दे मोढ़िया ते चढ़ के बोली जांदा है। कहिंदे ए अखाड़ा बनाया होया है जे।
वड्डा साहिब वड्डी नाई।
लुकदी गल पाई ओ मालक साहिब आप वड्डा है ओदी नाई सोभा वड्याई भी वड्डी है जी।
वड्डा तार वड्डी जिस जाई।
वड्डा दाता है ओदे नालों वड्डा दाता कोई है नहीं। किड्डा वड्डा दाता देदा दे लै दे थक पाहे जुगा जुगंतर खाही खाए। ओदे वर्गा कोई दाता है ही नहीं। ओ दाता दई जांदा है। पहला दाता एहो जिहा जिहड़ा देंदा थकदा नहीं पर लैण वाले थक जांदे ने। इत्थे वड्डे वड्डे दातिया नू दानिया नू भी ओड़क कहना पैंदा पहु हुण ते खजाने खाली हो गए हुण कख नहीं जे। एक गुरु रामदास सच्चे पातशाह महाराज जी दा घर ऐसा जे। एक मेरे सतगुरु गुरु ग्रंथ साहिब महाराज जी दा घर ऐसा इत्थे मंगण वाले ते थक गए पर मेरा मालक दाता देंदा थकदा ही नहीं। ते इत्थों तक मेरे वर्गे कमियां नूं भी दाता दई जांदा है गुण ते अवगुण दी विचार भी नहीं करदे जे।
अगम अगोचर बेअंत अतोला।
सो महाराज कहो जे हन कहिंदे अगम गमता तो परे ने। जे कोई आखे ना कि बुद्धि दे नाल अंदाजा ला लवां सतगुरु साहिब जी दा ते नहीं जे लाया जाणा। अगोचर इंद्रियां दे विषय नहीं हन। सो बेअंत है अंत तो रहत है तोले नहीं जान वाले जी।
है नाही केश हाड़ा।
कहिंदे कोई हाड़ लवे हाड़ना नाम है देसी भाषा अपनी के हाड़ लिया जी तोड़ लई मैं ते अखां नाल ही जाके हाड़ लई सी वस्तु पता लग गया सी इन्ने एक किलो है। कहिंदे रब तोलिया जान वाला भी नहीं जी बुद्धि रूपी तकड़ी ते। सो भाई अपनी इस तरीके दे नाल जेडे सो साधना रूपी वटे पा करके परमेश्वर तोलिया नहीं जान वाला। इनू कोई हार नहीं सकदा तोल नहीं सकदा जे वटिया दे नाल।
कीमत कोई न जाने दूजा।
कहिंदे कोई दूसरा है ही नहीं। कोई परमेश्वर वाहिगुरु दी कीमत वड्याई कह ही नहीं ना सकदा। कीमत ते तां है ना वस्तुआं दी कीमत आपां किवें गिणदे आं कि फलानी चीज वर्गी तिखी कीमत पै गई। रब वर्गा दूजा है ही कोई नहीं। सो गुण एहो होर ना ही कोई ना को होआ ना को होए।
आपे आप निरंजन पूजा।
सो आपे आप ही निरंजन है एदे। सो आप ही आप एदे। सो सतगुरु साहिब जी दे प्रतक कोई होर पूज नहीं सकदा जे। आप ही अपनी पूजा करवाउण वाला है जीआं दे पासों।
आप सो ज्ञानी आप ध्यानी
आप ही ज्ञानी ज्ञानियां नूं ज्ञान देण वाला है ध्यानियां नूं ध्यान देण वाला है।
आप सतवंता अत गाड़ा
आप ही सत प्रतगी है अत गाड़ा भाव निरहल है परमेश्वर वाहिगुरु बहुता गहर गंभीर है जी।
केतड़िया दिन गुपत कहाया
एक दिन अपने आप नूं गुपती कहा लिया जदों सारे जुगां नूं समाप्त करके ते सुन अवस्था विच बैठ गए जी।
केतड़िया दिन सुन समाया
अवस्था विच अरबद नरबद तुंदूकारा ओ अवस्था विच किन्ने क जुग किन्ने क दिन जुगां तों वी परे आप जी समाधि ला करके बैठे रहे।
केतड़िया दिन तुंदूकारा
एक दिन तुंदूकार ही संसार ते हनेरा ही वरता दिता चंद आकाश सारे दीवे बजा के ते पासे रख दिते जिवें सो जिस समय घर दे मालक नूं लगा कि हुण मैं आराम दी अवस्था च जाना है उन्हें पाई दीवे बत्तियां कीतियां बंद ते आप अपने आसन ते जा करके सुभायमान हो गया। इवें ही परमेश्वर वाहिगुरु ने यह जेड़े दीवे ही बाले हुए ना कदी चंद चढ़ गया कदी सूरज कदी तारे बेअंत सूरज बेअंत तारे बेअंत ही लख पाताला पाताल लख आगासा आगास ओड़ ओड़ पाल थके वेद कहन एक बात ये सारी सृष्टि आपे ही हुण रची हुई है पर जदों मौज विच आया सारी नूं समेट के ते अपने घर विच जाके आसन ते सुभायमान हो गया तंदूकार ही कर दिता जी सारे पासे
आपे करता प्रगटड़ा
जदों मौज च आया आपे ही प्रगट कर दिते सारे प्रतख लिया के वखाल दिते जे
आपे शक्ति सबल कहाया
कहिंदे आप ही सहत शक्ति ते माया सो आप माया सफल हो करके परमेश्वर कहा लिया जी आप ही माया द्वारा प्रगट कर लिया आप माया ही सारी रज दिती ना जिथों तक दृष्टि आ रहा है सारा नाशवंत है पर मोह जांदा नहीं ए माया रूप हो करके आप प्रगट हो रहा है जी।
आपे सूरा अमर चला
आप ही सूरमा है आप ही अपना अमर हुक्म चलाउन वाला है जी।
आपे शिव वरताई अने अंतर
आप ही शिव माया वरताउना कीती जिया दे अंदर शिव नाम ठंड दा भी हुंदा है आप ठंड जिया दे अंदर वरताउन वाला है जी।
आपे शीतल ठार गड़ा
ਐਵੇਂ ਗੜਾ ਠੰਡਾ ਹੁੰਦਾ ਇਸ ਤਰੀਕੇ ਦੇ ਨਾਲ ਸੀਤਲ ਜੀਵਾਂ ਨੂੰ ਠੰਡੇ ਕਰਨ ਵਾਲਾ ਹੈ ਜੀ।
ਜਿਸ ਹੈ ਨਵਾਜੇ ਗੁਰਮੁਖ ਸਾਜੇ
ਜਿਨ੍ਹਾਂ ਨੂੰ ਨਵਾਜਦਾ ਹੈ ਉਹਨਾਂ ਨੂੰ ਗੁਰਮੁਖਤਾ ਹੀ ਦੇ ਕਰਕੇ ਸਜਾ ਦਿੰਦਾ ਬਖਸ਼ਿਸ਼ ਕਰਦਾ ਹੈ ਜੀ।
ਨਾਮ ਵਸੈ ਤਿਸ ਅਨਹਦ ਵਾਜੇ
ਉਹਨਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ ਅਨਹਦ ਧੁਨ ਉਹਨਾਂ ਦੀ ਪ੍ਰਗਟ ਹੋ ਆਉਂਦੀ ਹੈ ਇਥੋਂ ਤੱਕ ਬਰਿਆਰਾਂ ਵਾਲੇ ਮਹਾਂਪੁਰਖਾਂ ਵਾਂਗ ਉਹ ਭਾਈ ਜੀਆਂ ਨੇ ਆਣ ਕਰਕੇ ਸਿੰਘਾਂ ਨੇ ਬੇਨਤੀ ਕੀਤੀ ਮਹਾਂਪੁਰਖੋ ਅਨਹਦ ਧੁਨ ਕੀ ਹੁੰਦੀ ਹੈ ਭਾਈ ਬਾਹ ਤੇ ਵਜਾ ਕੇ ਵਿਖਾਲ ਦਿੱਤੀ ਕਹਿੰਦੇ ਭਾਈ ਇਸ ਤਰੀਕੇ ਦੀ ਹੁੰਦੀ ਆਓ ਤੁਹਾਨੂੰ ਸੁਣਾ ਦਈਏ ਅਜੇ ਹੀ ਬਖਸ਼ਿਸ਼ ਅਨਹਦ ਧੁਨ ਦੇ ਵਾਜੇ ਵੱਜ ਰਹੇ ਹਨ।
ਇਸ ਹੀ ਸੁੱਖ ਤਿਸ ਹੀ ਠਕੁਰਾਈ
ਕਹਿੰਦੇ ਉਹਨਾਂ ਦੇ ਭਾਈ ਸਾਰੇ ਪ੍ਰਤੱਖ ਸੁੱਖ ਆਪ ਕਿਰਪਾ ਕਰਕੇ ਦਿੱਤੇ ਨੇ ਠੁਕਰਾਈ ਮਾਲਕੀ ਬਖਸ਼ੀ ਹੋਈ ਹੈ ਆਪਣੇ ਪਿਆਰਿਆਂ ਨੂੰ।
ਇਸ ਹੈ ਨਾਵੈ ਜਮ ਨੇੜਾ
ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਜੀ।
ਕੀਮਤ ਕਾਗਦ ਕਹੀ ਨਾ ਜਾਈ
ਕੋਈ ਯਤਨ ਕਰੇ ਕਿ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਕਾਗਜ਼ ਤੇ ਲਿਖ ਦਈਏ ਕਹਿੰਦੇ ਭਾਈ ਲਿਖੀ ਨਹੀਂ ਜਾ ਸਕਦੀ ਸਾਰੀ ਵਣਸਪਤੀ ਕਲਮਾਂ ਬਣ ਜਾਣ ਸਾਰੇ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ ਜਿਤਨੀਆਂ ਧਰਤੀਆਂ ਹਨ ਇਹਦਾ ਕਾਗਜ਼ ਬਣਾ ਕਰਕੇ ਹਵਾ ਨੂੰ ਲਿਖਣ ਵੀ ਲਾ ਦਈਏ ਤਾਂ ਵੀ ਪਰਮੇਸ਼ਰ ਵਾਹਿਗੁਰੂ ਦੀ ਕੀਮਤ ਕਹੀ ਨਹੀਂ ਜਾ ਸਕਦੀ ਜੀ।
ਕਹੋ ਨਾਨਕ ਬੇਅੰਤ ਗੁਸਾਈ
ਭਾਈ ਉਹ ਬੇਅੰਤ ਹੈ ਅੰਤ ਤੋਂ ਰਹਿਤ ਗੁਸਾਈ ਮਾਲਕ ਹੈ ਜੀ।
ਆਦਿ ਮੱਧ ਅੰਤ ਪ੍ਰਭ ਸੋਈ
ਕਹਿੰਦੇ ਆਦਿ ਵਿੱਚ ਵੀ ਉਹ ਸੀ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਉਹ ਸੀ ਮੱਧ ਰਚ ਕਰਕੇ ਵੀ ਉਹ ਹੈ ਅੰਤ ਜਦੋਂ ਇਸ ਨੂੰ ਇਸ ਦੀ ਸਾਰੇ ਨੂੰ ਸਮਾ ਲਵੇਗਾ ਆਪਣੇ ਵਿਚ ਓਦੋ ਵੀ ਓਹੋ ਹੀ ਹੋਵੇਗਾ ਜੇ
ਹੱਥ ਤਿਸਾ ਕੈ ਨਿਬੇੜਾ
ਕਹਿੰਦੇ ਓਹਦੇ ਹੱਥ ਚ ਨਿਬੇੜਾ ਆ ਜੀਆਂ ਦਾ ਭਾਈ ਇਹ ਜੀਆਂ ਨੂੰ ਰਚਣ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਵੀ ਓਹੋ ਹੈ ਹੁਣ ਪਾਲਣਹਾਰਾ ਵੀ ਓਹੋ ਹੈ ਮਾਤਾ ਦੇ ਗਰਭ ਵਿਚ ਵੀ ਰਿਜਕ ਦੇਣ ਵਾਲਾ ਓਹੋ ਹੈ ਭਾਊ ਹੁਣ ਵੀ ਓਹੋ ਰੋਟੀ ਦੇ ਰਿਹਾ ਏ ਜਦੋਂ ਇਹ ਸੰਸਾਰ ਤੋਂ ਲੈ ਗਿਆ ਉਦੋਂ ਨਿਬੇੜਾ ਲੇਖਾ ਕਰਨ ਵਾਲਾ ਵੀ ਓਹਦੇ ਹੱਥ ਵਿਚ ਹੈ ਓਹਦੇ ਅੱਗੇ ਅਰਦਾਸ ਕਰਿਆ ਕਰ
ਇਸ ਹੈ ਸਰੀਕ ਨਾਹੀ ਰੇ ਕੋਈ
ਸਮਾਪਤੀ ਤੇ ਸਮਝਾਉਂਦੇ ਐਵੇਂ ਖੱਜਲ ਨਾ ਹੁੰਦਾ ਫਰੀ ਇਧਰ ਉਧਰ ਓਹਦਾ ਸਰੀਕ ਕੋਈ ਨਹੀਂ ਓ ਕਿ ਕਿਸੇ ਕੋਲੋਂ ਸਿਫਾਰਿਸ਼ ਕਰਵਾ ਲਵੇ ਓਹਦਾ ਸਿਫਾਰਿਸ਼ ਹੀ ਕੋਈ ਨਹੀਂ ਉਹ ਸਿੱਧਾ ਹੀ ਸੁਣਦਾ ਏ ਤੇਰੇ ਨਾਲ ਸਿੱਧੀ ਗੱਲਬਾਤ ਹੈ ਜਿਨੇ ਤੈਨੂੰ ਪੈਦਾ ਕੀਤਾ ਤੇਰੇ ਅੰਦਰ ਜਿਹੜਾ ਆਪ ਵਸਿਆ ਹੋਇਆ ਹੈ ਆਪ ਪ੍ਰਤੱਖ ਰੂਪ ਹੋ ਕਰਕੇ ਸੁਭਾਏਮਾਨ ਹੋ ਰਹੇ ਨੇ ਕਿਸੇ ਨੂੰ ਵਿਚ ਵਿਚੋਲਾ ਨਾ ਪਾ ਉਹਦਾ ਸਰੀਕ ਹੈ ਕੋਈ ਨੀ ਆਪਾਂ ਇਹੋ ਲੱਭਦੇ ਹਾਂ ਕਿ ਕਿਸੇ ਨੂੰ ਸਿਫਾਰਿਸ਼ ਪਾਉਣੀ ਤੇ ਉਹਦੀ ਸਕੀਰੀ ਵਾਲਾ ਲੱਭ ਲਈਏ ਉਹਦਾ ਕੋਈ ਸਾਂਝੀ ਲੱਭੀਏ ਉਹਦਾ ਸਰੀਕ ਕੋਈ ਹੈ ਹੀ ਨੀ ਰੇ ਕੋਈ ਭਾਵ ਆਵਾਜ਼ ਦੇ ਕੇ ਮਾਰੇ ਕਹਿੰਦੇ ਓਏ ਗੱਲ ਸੁਣ ਭਲਿਆ ਮਾਨਸਾ ਉਹਦਾ ਸਰੀਕ ਕੋਈ ਨਹੀਂ
ਇਸ ਹੀ ਬੁੱਤਾ ਜਵਾਬ ਨਾ ਹੋਈ
ਭਾਈ ਉਸ ਤੇ ਉੱਪਰ ਕਿਸੇ ਥਾਂ ਤੇ ਜਾ ਕਰਕੇ ਉਹਨੂੰ ਜਵਾਬ ਨਹੀਂ ਦੇਣਾ ਪੈਂਦਾ ਅਥਵਾ ਉਹਦੇ ਘਰ ਵਿਚ ਜਿਹੜੇ ਲੱਗੇ ਹੋਏ ਹਨ ਉਹਨਾਂ ਪਾਸੋਂ ਕੋਈ ਜਵਾਬ ਨਹੀਂ ਲੈਂਦਾ ਜੇ
ਨਾਨਕ ਕਾ ਪ੍ਰਭ ਆਪੇ ਆਪੇ
ਸੋ ਭਾਈ ਸਾਡਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਭੂ ਪਰਮਾਤਮਾ ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਹੀ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਸੁੱਖ ਦੇਣ ਵਾਲਾ ਇਹ ਸਾਰੀ ਸ੍ਰਿਸ਼ਟੀ ਤੇ ਨਾਮ ਦੀ ਦਾਤ ਵਰਤਾਉਣ ਵਾਲੇ ਆਪ ਹੀ ਹਨ
ਕਰ ਕਰ ਵੇਖੈ ਚੋਦ ਖੜਾ
ਇਹ ਸਾਰੇ ਜੀਆਂ ਦੀ ਰਚਨਾ ਦੇ ਇਹਨਾਂ ਦੇ ਪਾਲਣ ਦੇ ਦੁੱਖ ਸੁੱਖ ਦੇਣ ਦੇ ਇਹ ਸਾਰੇ ਚੋਜ ਕਰਦਾ ਹੋਇਆ ਆਪ ਉਹ ਅਕਾਲ ਪੁਰਖ ਵਾਹਿਗੁਰੂ ਸੁਭਾਏਮਾਨ ਹੋ ਰਿਹਾ ਹੈ ਇਹ ਬਖਸ਼ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਹੁਕਮਨਾਮੇ ਦੁਆਰਾ ਕੀਤੀ ਹੈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਦੀ ਵਿਚਾਰ ਕਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਅਗਾਹ ਤੋਂ ਸਮਤ ਬਖਸ਼ਣੇ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਮੇਲ
ਇਸ ਹੈ ਸਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ